एक ओंकार का प्रणाम करता पुरख निर्भय निर्वैर अकाल मूर्त गुरुप्रसाद सूरठ महला पहला कर पहला चौप दे सबना मरना आया विछोड़ा सबना सबना मरना आया विछोड़ा सबना कुछ जाए
सतगुरु जी साजी नवा जी गुरु खालसा साहब संगो जीओ भाई सतगुरु अर्जुन देव महाराज साहब का ज्योति ज्योत समाण का गुरपुरब है साहब संगे जी रीजन वाज अंतरगामी श्री गुरु अर्जुन देव महाराज साहब के उपकारा का अंत नहीं पाया जा सकता। आप जी सतगुरु अमरदास साहब की पुत्री बीबी धानी जी जो चौथे पातशाह श्री गुरु रामदास साहब के नाल जिन्हों की शादी हुई सी आप जी पिता के त्याग करके गोविंदवाल साहब ही रहते सन सतगुरु महाराज साहब की सेवा भी रीझ न गुरु रामदास जी महाराज के गुरु अमरदास साहब जी के प्यार गुरदा के मालिक होकर महाराज साहब के सेवा ही लगे रहे सन आप जी की भाव भगती वेख के गुरु रामदास साहब ने गुरु अमरदास साहब जी ने आप गुरता गद्दी के मालिक बनाया। गुरता गद्दी के मालिक बन के गुरु सच्चे पातशाह गुरु रामदास साहब जी ने श्री अमृतसर साहब नूं आबाद किया 52 गोत वसा के पूर्ण ताल खटाया अमृतसर में जोत जगावा क्यों गोविंदवाल साहब रेंदिया हुए हैं साहब संगे जी गुरु महाराज साहब जी श्री गुरु अर्जुन देव महाराज साहब का 1620 बिकनी विच विसाख सुधी सप्तमी वाले दिन सवा पैर के तड़के महाराज का अवतार होया। गुरु महाराज साहब सच्चे पातशाह जी ने गोविंदवाल साहब ही नानके घर में ही अवतार धारण किया है। गरीब नवाज सतगुरु सच्चे पातशाह संसार च पर उपकार पैदा करने वाले दुनिया के अंदर आप प्रगट होए आप जी के जीवन दे विच इतने उपकार हैं जो गिने नहीं जा सकते कलम बंद नहीं किए जा सकते किसी तो एडे उपकारी सतगुरु जी जिन्होंने बालक अवस्था विच ही सतगुरु नाने जी के पासों आप जी कलम के पास जाके नमस्कार करके खड़े हो गए। सतगुरु महाराज साहब सच्चे पातशाह जी ने आप जी के शरीर नूं तोलिया बड़ा भारी बोझ शरीर सी आपका वेख के महाराज कहन लगे तोल के दोहता गुरु का बाणी का बोझ था यह वर दिता महाराज गुरु अर्जन देव जी ने कि बाणी का जहाज सतगुरां दी बाणी एकत्र करनगे जहाज बनाउणगे यह वरदान पा के माता साहब के पास आए माता जी ने पूछिया जे पुत्र की चीज लैके आया है महाराज क्या माई खाट आयो घर पूछता हर तन चलते हर तन वैसे हर तन जागत सूचता यह सतगुरु जी ने बख्शिश की है। सुन के बीबी भानी जी बड़े प्रसन्न होए उस वक्त साहब संगे जी गुरु अर्जन साहब जी ने बालक अवस्था के कौतुक हैं गुरु ने आज सतगुरु सके पातशाह बालक अवस्था के प्रसन्नता में पार दे रहे फिर जब गुरु महाराज साहब अमृतसर साहब आवाज किया रामदास जी समेत परिवार के जो बीबी धानी समेत श्री अमृतसर साहब आके निवास किया श्री गुरु अर्जन देव महाराज साहब नाल सतगुरां दे इत्थे आके निवास करदे रहे। दो आपदे वड्डे होर साहब जाते सन पहले का नाम पृथ्वी चंद सी उदू छोटे का नाम महादेव जी सी तीजे महाराज साहब गुरु अर्जन देव जी सतगुरु कलयुग जहाज अर्जन गुरु संघ लंबे करो आप प्रगट होए। गरीब नवाज सच्चे पातशाह जी हमेशा लई कीर्तन का आप जी नूं बड़ा शौक सी छंदे नाल बालक अवस्था तो कीर्तन सच्चे पातशाह करिया करदे जिस वक्त साहब संगत जी एक सत्ते दे बलवंड निर्माण कर लिया सी उस वक्त गुरु महाराज साहब सिखां नूं साज पकड़ा के आप तारा पकड़ के कीर्तन हरिमंदर साहब विच कीता सी سب تو پہلے سکھوں نے بخشش راگ بھی کی مہاراج نے کہ سارے سکھ راگی ہویا کرن گے یہ گرسکھوں راگ کا دان جہاں مردانے پہلے مہاراج گرو نانک صاحب نے بخشیا سی یہ مراسیاں کوئی رہا سی سدگرو ارجن دیو جی نے مراسیاں کے رس جان تو یہ سکھوں راگ کی بخشش کی اتے پھر سدگرو مہاراج صاحب سچے پاتشاہ جی گریب نواز جی نے شری ہرمندر صاحب یہ پکے کیتے اتے امرتسر صاحب سروور پکا کیا ترن تارن صاحب سچے پاتشاہ نے دیا جو کشتیاں کا بھی کوڑ میٹ دن والا ہوں تک بھی کشتی جہے بھاونا نہ رہتے ہیں منہ سر نہیں منا اتے جھاڑو دے رہے ایک سال سے راضی ہو جاتے ہیں ایسا تیرتھ رکھا مہاراج صاحب سچے پاتشاہ جی نے ترن تارنیا مسیا رکیاں بارہ مسیا کوئی کامنا دھار کے ناوے دیا کامنا پورا ہو جاتی ہیں اس پرکار صاحب سنگت جی گرو صاحب نے تیرتھوں تو یہ سیوا لی امرتسر صاحب پکا کیا سچے پاتشاہ جی نے پھر شری گرو گرنتھ صاحب جی کی بانی تائی موہر میں جہی پاس سی وہ پاسوں لیا کے یہ بانی گرو صاحب جی نے بھائی گرداس جی نے رام سر اکانت رکھ کے سچے پاتشاہ جی نے شری گرو گرنتھ صاحب جی کنٹھوں اچارن کیتے نال بھگت بانی بھی اچارن کی بھگتوں کے درشن بھائی گرداس جی نے کرائے اس پرکار صاحب سنگت جی گرو صاحب جی نے شری گرو گرنتھ صاحب جی رچے رچ کر کے سچے پاتشاہ جی نے ہرمندر صاحب کے پہلے دن پرکاش کیتے پرکاش کر کے بھائی بڑھا صاحب جی گرنتھی بنائے جو گرو نانک صاحب کو لا کے سکھ پال انہوں نے گرنتھی بنا کے جب حکم لیا مہاراج کا حکم یہ آیا سنتا کار آگ کھلویا ہر کام کراو آیا رام یہ شری مخواک پہلے دن جب پرکاش کیتے مہاراج سدگرو سچے پاتشاہ جی نے 1661 وکرمی نو بھادو سوی ایکم نو شری گرو گرنتھ صاحب جی ہرمندر صاحب پہلی بار پرکاش کیتے انہوں تو مارا مرجادا ہر وقت شری گرو گرنتھ صاحب جی کے ہرمندر صاحب پرکاش ہونا رات میں براجمان آپی کوہٹی صاحب جو اکال تخت صاحب کے پاس ہے اتنے براجمان کی آگیا دیتی مہاراج جی آپ دھرتی سے لےڑتے رہے تو کل سے گرو گرنتھ صاحب جی نے براجمان کیا ہوں تک وہ نشانی ہے سنگتوں مارے کنگ کے ہیٹا چادر وچھا کے رکھدی ہیں گرو مہاراج صاحب تھلے دھوم اثر کریا کرتے شری گرو ارجن دیو مہاراج صاحب جی ایسے سدگرو پر بکاری جنہ کی سنگت کر کے بھائی منج ورگے سب پدارتھ پائے بھائی بھگتو ورگے بھروسا آئے بےنت گر سکھان گرو صاحب جی نہال کیا جڑے نہیں جانے انہیں تارے گرو مہاراج صاحب جی نے سدگرو کے ابکار کرتارپور وسایا کرتارپور وسایا ہوا جب سکھ نے کہی چلا کے ماری وہ کہی چلا بھی دستار جہی پولی سی وہ سر تو لے گی لوگ کہتے جی کسگن ہو گیا مہاراج کہتے کسگن نہیں ہویا سگن ہویا گرو گھر چ کسگن نہیں ہوں جہاں کوئی اتنے چڑھ کے آؤ گا وہ چڑھا کے جاؤ گا یہ بچن چھویں پاتشاہ نے جب جنگ کیتے ہیں پینڈے خان نمک حرامی ہو کے 50,000 فوج کالے خان لے کے اسی طرح ساری 75,000 فوج کٹھی پنڈا کی شیر سمیت آئی اور 12,000 فوج قطب خان کی 11,000 آئی اسی پرکار صاحب سنی لکھ کے نیڑ فوج آئی سارے جنگ میدان کی گرو صاحب جی نے لٹایا کہنے نے جب تلوار بہن لگے مہاراج کہ کلمہ چیتے کر کہنے لگا مہاراج تا کلم کرپان ہی میری کلمہ ہے مشر کی جی بنی ہوئی ہے سدگرو جی نے اس ویلے ترس کر کے کرپان تو واپ تھی آپ جفی پا کے چک کے لے جانا چاہتا سی اس ویلے مہاراج ترس کر کے یہ ٹالے نے شائع کیا سچے پاتشاہ جی نے اس پرکار صاحب سنگت جی وہ پاوے بے مخ ہو گیا سی پھر بھی وہ کلیان کرتی سچے پاتشاہ جی نے شری گرو ارجن دیو مہاراج صاحب کے اپکار گنے نہیں جا سکتے جنہیں اپکار مہاراج جی نے کیتے ہیں جہاں گرو امرداس صاحب کے داتو لت مارن والا سی وہ لت نو ہاتھ لا کے مہاراج جی نے روگ میڑتا جو بھائی موہن جی گرو مہاراج صاحب نے کہیں آفریا رہے گا گرو رام داس اگے چکا نہیں گرو ارجن صاحب کے چرنوں پہ چک کے وہ آفریواں گیا سی کر دیں گے جی ਇਸ ਪ੍ਰਕਾਰ ਜਿਹੜੇ ਗੁਰੂ ਘਰ ਨਾਲ ਵਿਚਰੇ ਹੋਏ ਸੀ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਆ, ਇਸ ਪ੍ਰਕਾਰ ਮਿਲਾਉਣਾ ਕੀਤਾ, ਬੜੇ ਪਰਉਪਕਾਰ ਕੀਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ। ਜਿਹੜੇ ਉਪਕਾਰ ਹੈ ਉਹ ਕਿਸੇ ਪਾਸੋਂ ਗਿਣੇ ਨਹੀਂ ਜਾ ਸਕਦੇ। ਉਸ ਵੇਲੇ ਸਤਿਗੁਰਾਂ ਦੇ ਨਾਲ ਵੱਡਾ ਭਾਈ ਤ੍ਰਿਸ਼ੀਆ ਵੀ ਬੜਾ ਵੈਰ ਕਰਦਾ ਰਿਹਾ, ਸਤਿਗੁਰੂ ਸਾਹਿਬ ਨੇ ਫੇਰ ਵੈਰ ਨਹੀਂ ਕੀਤਾ। ਇੱਕ ਵਾਰੀ ਸੁਨੀ ਨੂੰ ਇਹ ਚੜ੍ਹਾ ਕੇ ਲਿਆਇਆ, ਆਪ ਜੀ ਨੇ ਕਿਹਾ ਗੁਰੂ ਤੀਰਥ ਦੀ ਬੇਅਦਬੀ ਨਾ ਹੋਵੇ। ਅਤੇ ਉਸ ਵੇਲੇ ਨਾਲ ਬਡਾਲੀ ਸਾਹਿਬ ਜਾ ਰਹੇ, ਇਹ ਕਿਹਾ ਲੈ ਭਾਈ ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਪਾਸੇ ਸਮਾਂ ਗੁਜ਼ਾਰਦੇ ਹਾਂ, ਪਰ ਤੂੰ ਪ੍ਰਸੰਨ ਰਹਿ ਸਾਡੇ ਨਾਲ ਵੈਰ ਨਾ ਕਰ। ਹੁਣ ਫੇਰ ਵੀ ਵੈਰ ਨਾ ਛੱਡਿਆ, ਫਿਰ ਦੂਜੀ ਵਾਰ ਜਿਹੜਾ ਸੁਨੀ ਚੜ੍ਹਾ ਕੇ ਲਿਆਉਂਦਾ, ਸਭ ਸੰਗਤ ਜੀ ਉਹ ਤ੍ਰਿਸ਼ੀਏ ਦੇ ਆਲੇ ਜਿਹੜੇ ਕੋਠੇ ਤੇ ਸੋਢੀਆਂ ਦੇ ਉੱਤੇ ਭਗਤੇ ਦੇ ਕੋਲੇ ਬਣੇ ਹੋਏ ਸੀ, ਉੱਥੇ ਉਹਨਾਂ ਆਲਿਆਂ ਚ ਪੈ ਕੇ ਸੁਨੀ ਸੜ ਗਿਆ, ਸ਼ਰਾਬ ਦਾ ਰੱਜਿਆ ਹੋਇਆ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੀ ਸੰਗਤ ਦੀ ਰੱਖਿਆ ਕੀਤੀ। ਫਿਰ ਸਲੱਬੀ ਕਰਕੇ ਆਇਆ ਆਪਦੇ ਉੱਤੇ ਕਿ ਮੈਂ ਆਪਣੇ ਚਾਚੇ ਦੇ ਥਾਂ ਵੈਰ ਲਵਾਂਗਾ। ਉਹ ਸਲੱਬੀ ਨੂੰ ਸੱਜਦਾ ਨੇ ਨੌਕਰੀ ਪਿੱਛੇ ਮਾਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਡ ਵਿੱਚ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਚੰਦੂ ਜਿਹੜਾ ਸੀ ਉਹਦਾ ਮਲਾਪੀ ਹੋ ਕੇ ਤ੍ਰਿਸ਼ੀਏ ਨੇ ਬੜੇ ਯਤਨ ਕੀਤੇ ਸਤਿਗੁਰਾਂ ਦੇ ਨਾਲ ਵੈਰ ਕਰਨ ਵਾਸਤੇ। ਚੰਦੂ ਦਾ ਜਿਹੜਾ ਲੜਕੀ ਦਾ ਸਾਥ ਸੀ ਉਹਨੇ ਹੰਕਾਰ ਦੇ ਵਚਨ ਕਹੇ ਸੀ। ਸੰਗਤ ਨੇ ਦਿੱਲੀ ਦਿਨ ਬੇਨਤੀ ਕੀਤੀ ਸੀ ਕਿ ਮਹਾਰਾਜ ਗੁਰੂ ਘਰ ਦੇ ਅੱਗੇ ਝੁਕਣ ਵਾਲਾ ਨੀ ਆਪ ਨੂੰ ਚਵਾੜਾ ਸਮਝਦਾ, ਗੁਰੂ ਘਰ ਨੂੰ ਮੋਰੀ ਸਮਝਦਾ, ਇਸ ਨੂੰ ਫੇਰ ਵੀ ਜਦੋਂ ਕਦੇ ਵਿਵਾਦ ਪਾਉਣਾ ਇਹਦਾ ਨਾਤਾ ਨਾ ਪ੍ਰਵਾਨ ਕਰੋ। ਗੁਰੂ ਸਾਹਿਬ ਜੀ ਨੂੰ ਸੰਗਤ ਦਾ ਵਚਨ ਮੰਨ ਕੇ ਉਹ ਭਾਵੇਂ ਪਾਤਸ਼ਾਹੀ ਦਵਾਮ ਸੀ, ਬੜਾ ਕੁਝ ਕਰ ਸਕਦਾ ਸੀ, ਪਰ ਸੰਗਤ ਦਾ ਵਚਨ ਪੂਰਾ ਲਵਾਉਣ ਵਾਸਤੇ ਉਹਦਾ ਨਾਤਾ ਨੀ ਲੜਕੀ ਦਾ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਸ ਚੰਦੂ ਨੂੰ ਵੀ ਇਸ ਸਮਾਂ ਮਿਲ ਗਿਆ ਵੈਰ ਕਰਨ ਦਾ। ਤੇ ਜਹਾਂਗੀਰ ਪਾਤਸ਼ਾਹ ਦੇ ਅੰਦਰ ਬੜਾ ਦਿਲ ਭੁੱਖਦਾ ਸੀ ਕਿ ਸਿੱਖ ਮਹਾਰਾਜ ਸਾਹਿਬ ਦੇ ਮੀਆਂ ਮੀਰ ਵਰਗੇ ਸਾਡੇ ਬੁੱਢੇ ਪੀਰ ਹੋ ਗਏ, ਵਜ਼ੀਰ ਖਾਂ ਵਰਗੇ ਜਿਹੜੇ ਵਜ਼ੀਰ ਸੀ ਜਹਾਂਗੀਰ ਬਾਦਸ਼ਾਹ ਦੇ ਉਹ ਵੀ ਸਿੱਖ ਬਣ ਗਏ। ਮਹਾਰਾਜ ਸਾਹਿਬ ਜ਼ਿਲ੍ਹੇ ਤੋਂ ਦੀਆਂ ਬਿਮਾਰੀਆਂ ਸੁਖਮਨੀ ਸਾਹਿਬ ਨਾਲ ਚੱਕੀਆਂ ਗਈਆਂ। ਇਸ ਪ੍ਰਕਾਰ ਕਿਤੇ ਇਹਨਾਂ ਨੂੰ ਬੜਾ ਖੋਲ ਸੀ ਕਿ ਮੁਸਲਮਾਨ ਵੀ ਸਿੱਖ ਬਣਦੇ ਜਾਂਦੇ ਗੁਰੂ ਸਾਹਿਬ ਦੇ। ਇਸ ਖੋਲ ਦੇ ਮਾਰਿਆ ਹੋਇਆ ਸਾਹਿਬ ਸੰਗਤ ਜੀ ਕਿਤੇ ਸਾਡੀ ਬਾਦਸ਼ਾਹੀ ਨੂੰ ਹੱਥ ਨਾ ਪਾ ਲਏ ਹੈ। ਗੁਰੂ ਮਹਾਰਾਜ ਸਾਹਿਬ ਸਹਿਜ ਮਤੇ ਐਸਾ ਪ੍ਰਚਾਰ ਕਰਦੇ ਸੀ, ਸਭ ਨੂੰ ਸ਼ਾਂਤੀ ਦਿੰਦੇ ਸੀ, ਸਭ ਨੂੰ ਧੀਰਜ ਦਿੰਦੇ ਸੀ, ਗਰੀਬ ਨੂੰ ਆਪਦੇ ਉਪਕਾਰ ਜਿਵੇਂ ਨਹੀਂ ਜਾ ਸਕਦੇ। ਆਪ ਜੀ ਦੀ ਸ਼ਰਨ ਵਿੱਚ ਬ੍ਰਹਮਾ ਅਵਤਾਰ ਵੇਦਾਂ ਦੇ ਅਵਤਾਰਾਂ ਦੇ ਸਮੇਤ ਸਤਾਰਾਂ ਭਾਤਾ ਆ ਕੇ ਗੁਰੂ ਸਾਹਿਬ ਦੇ ਪਾਸੋਂ ਕਲਿਆਣ ਪ੍ਰਾਪਤ ਕੀਤੀ ਸੀ, ਜਿਨ੍ਹਾਂ ਨੇ ਕਿਹਾ ਕਿ ਇਹੋ ਸੰਤੋਂ ਟੋਲ ਸਾਹਿਬ ਬਹੁਤੇਰੇ ਦਿੱਤੇ, ਸੰਨਿਆਸੀ ਤਲਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ, ਜਿਨ੍ਹਾਂ ਦੀ ਸ਼ਰਨ ਵਿੱਚ ਕਬੀਰ ਸਾਹਿਬ ਭਗਤ ਅਤੇ ਨਾਮ ਦੇ ਰਵਿਦਾਸ ਸਾਹਿਬ ਸਾਰੇ ਭਗਤ ਗੁਰੂ ਸਾਹਿਬ ਦੀ ਸ਼ਕਤੀ ਨਾਲ ਪ੍ਰਗਟ ਹੋ ਕੇ ਭਾਈ ਗੁਰਦਾਸ ਸਾਹਿਬ ਦਿਖਾਈ ਦਿੱਤੀ ਸੀ ਤੇ ਬਾਣੀ ਪ੍ਰਕਾਸ਼ ਹੋ ਕੇ ਇਹਨਾਂ ਨੇ ਉਚਾਰੀ ਸੀ, ਇਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਲਿਖੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਪ੍ਰਕਾਰ ਸਾਹਿਬ ਸੰਗਤ ਜਿਨ੍ਹਾਂ ਦੇ ਕੌਂਤਕ ਹੈ, ਜਿਨ੍ਹਾਂ ਦੇ ਗੁਣ ਕਹੇ ਨਹੀਂ ਜਾ ਸਕਦੇ ਸਤਿਗੁਰਾਂ ਦੇ, ਉਹ ਸਤਿਗੁਰੂ ਜੀ ਦਾ ਅੱਜ ਜੋਤੀ ਜੋ ਸਮਾਉਣ ਦਾ ਸ਼ਹੀਦੀ ਗੁਰਪੁਰਬ ਹੈ। ਸਾਹਿਬ ਸੰਗਤ ਜੀ ਆਪੋ ਆਪਣੀ ਸਰਦਾ ਦੇ ਫੁੱਲ ਸ਼ਾਮ ਦੇ ਵਕਤ ਮਾਰੇ ਦੇ ਇਤਿਹਾਸ ਦੀ ਕਥਾ ਵੀ ਕੀਤੀ ਜਾਵੇਗੀ ਅਤੇ ਪ੍ਰੇਮੀ ਆਪਣੀ ਭਾਵਨਾ ਦੇ ਨਾਲ ਫੁੱਲ ਚਾੜਨਗੇ, ਇਹੀ ਤੇਰੀ ਸਰਦਾ ਹੋਵੇਗੀ, ਉਹ ਜਿਹੇ ਗੁਣ ਗੁਰੂ ਸਾਹਿਬ ਦੇ ਉਚਾਰਨ ਕਰਨਗੇ। ਗੁਰੂ ਸਾਹਿਬ ਦੇ ਗੁਣ ਬੇਅੰਤ ਹੈ, ਕਸਮ ਨਹੀਂ ਕੀਤੇ ਜਾ ਸਕਦੇ। ਮੀਆਂ ਮੀਰ ਨੂੰ ਪੁੱਛਿਆ ਸੀ ਕਿ ਮਹਾਰਾਜ ਬ੍ਰਹਮ ਗਿਆਨ ਦੇ ਲੱਛਣ ਜਿਹੜੇ ਕਹੇ ਹੈ, ਬ੍ਰਹਮ ਗਿਆਨੀ ਕੇ ਧੀਰ ਜੋਰਕ ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ, ਇਹੋ ਜਿਹਾ ਕੋਈ ਬ੍ਰਹਮ ਗਿਆਨੀ ਦੇ ਦਰਸ਼ਨ ਮੈਨੂੰ ਕਰਾਓ। ਮਹਾਰਾਜ ਕਹਿਣ ਲੱਗੇ ਮੀਆਂ ਤੇਰੀ ਭਾਵਨਾ ਕਿਤੇ ਕਰਤਾਰ ਪੂਰੀ ਕਰ ਲੇ। ਇਹ ਬਚਨ ਕਹਿਣ ਤੋਂ ਜਦੋਂ ਮਹਾਰਾਜ ਸਾਹਿਬ ਪੱਤੀ ਲੋਹੇ ਉੱਤੇ ਬੈਠੇ ਹੈ, ਉਬਲੀ ਦੇਗ ਵਿੱਚ ਬੈਠੇ ਹੈ, ਉਸ ਵਕਤ ਸਾਹਿਬ ਸਿੰਘ ਜੀ ਜਾਲਮਾਂ ਵੱਲੋਂ ਬਾਦਸ਼ਾਹ ਵੱਲੋਂ ਤਸੀਹੇ ਦਵਾਏ ਗਏ ਸੀ, ਦੀਵਾਨ ਚੰਦੂ ਦੇ ਤਾਈ ਮੁਕਰ ਕਰ ਦਿੱਤਾ ਸੀ ਇਹ ਸਜ਼ਾ ਦੇਣ ਦੇ ਉੱਤੇ। ਉਸ ਵੇਲੇ ਮੀਆਂ ਮੀਰ ਦਰਸ਼ਨ ਕਰਨ ਆਇਆ, ਮੀਆਂ ਮੀਰ ਵੇਖ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਗੁਰੂ ਮਹਾਰਾਜ ਸਾਹਿਬ ਨੇ ਆਪਦਾ ਹੱਥ ਕਵਲ ਲਾ ਕੇ ਇਹਨੂੰ ਠੰਡ ਪਹੁੰਚਾਈ, ਕਹਿਣ ਲੱਗੇ ਮੀਆਂ ਵੇਖ ਇਹ ਆਕਾਸ਼ ਵਿੱਚ ਕਿੰਨੇ ਲੋਕ ਵੇਖਦੇ, ਗੋਰਖਾਜ ਸਿੱਧ ਸਾਰੇ ਸਿਪਾਹੀਆਂ ਨੇ ਬੇਹੋਸ਼ ਕਰਕੇ ਮਹਾਰਾਜ ਦੇ ਕੋਲੇ ਆ ਗਏ। ਕਹਿਣ ਮਹਾਰਾਜ ਆਪ ਜੈਸਾ ਕੋਈ ਦੁਨੀਆਂ ਵਿੱਚ ਅਜੇ ਜਰਨ ਵਾਲਾ ਨਹੀਂ ਹੈ, ਜਿਵੇਂ ਤੁਸੀਂ ਅਜੇ ਜਾ ਰਹੇ ਹੋ, ਤੁਸੀਂ ਆਪ ਨਾ ਕੁਛ ਖਾਓ, ਆਨੰਦ ਚ ਰਹੋ, ਸਾਨੂੰ ਆਗਿਆ ਦੇ ਦਿਓ। ਮਹਾਰਾਜ ਕਹਿੰਦਾ ਭਾਈ ਸਾਡੇ ਕੰਮ ਚ ਦਖਲ ਨਾ ਦਿਓ। ਉਸ ਵੇਲੇ ਸਿੱਧ ਜੈ ਜੈਕਾਰ ਕਰਦੇ ਚਲੇ ਗਏ। ਫਿਰ ਪੀਰ ਮੁਸਲਮਾਨਾਂ ਦੇ ਆਏ, ਉਹਨਾਂ ਨੂੰ ਮਹਾਰਾਜ ਕਹਿੰਦੇ ਸਾਡੇ ਸ਼ਕਤੀ ਆਏ ਤੁਸੀਂ ਠੀਕ ਹੈ, ਪਰ ਅਸੀਂ ਕਿਹੜਾ ਸ਼ਕਤੀ ਰੱਖਦੇ ਨੀ, ਇਹ ਸਾਡੇ ਕੰਮ ਚ ਦਖਲ ਨਾ ਦਿਓ, ਸਾਨੂੰ ਇਹੋ ਹੀ ਪਾਉਂਦਾ ਕਰਤਾਰ ਦੀ ਰਿਜਾਜ ਰਹਿਣਾ। ਇਸ ਪ੍ਰਕਾਰ ਮੀਆਂ ਮੀਰ ਵੇਖ ਕੇ ਵੇਖ ਕਹਿੰਦੇ ਕਿੰਨੇ ਆਗਿਆ ਮੰਗਦੇ ਹੈ ਤੂੰ ਮੀਆਂ ਮੀਰ। ਇਹਨਾਂ ਨੇ ਦਿੱਲੀ ਤੇ ਲਾਹੌਰ ਦੀ ਤਾਰੀ ਵਜਾ ਦਿਆ, ਇਹਨਾਂ ਬਈ ਇਸ ਕੰਮ ਚ ਦਖਲ ਨਾ ਦੇਈ ਤੂੰ। ਉਸ ਵੇਲੇ ਮਹਾਰਾਜ ਕਿਹਾ ਵੇਖ ਸਾਨੂੰ ਤਾਂ ਜਿਹੜੀ ਉਮਰ ਦੀ ਦੇਵ ਹੈ ਇਹ ਹਰਿਮੰਦਰ ਸਾਹਿਬ ਦੀ ਹਰਕੀ ਪੌੜੀ ਦਾ ਇਸ਼ਨਾਨ ਮੰਗਣੀ, ਅਤੇ ਜਿਹੜਾ ਸਾਡੇ ਤੇ ਗਰਮ ਰੇਤਾ ਪੈਂਦਾ ਇਹ ਚੰਨਣ ਬੂਰ ਪੈਣ ਮੰਗੋਈ ਹੈ। ਸਾਡੇ ਤੇ ਜਿਹੜੀ ਇਹ ਅੱਗ ਤੱਤੀ ਦੇ ਲੋਹੇ ਵਿੱਚ ਹਰਿਮੰਦਰ ਸਾਹਿਬ ਵਾਂਗੂ ਚੌਂਕੜਾ ਮਾਰੀ ਬੈਠੇ ਹੈ। ਵੇਖ ਕੇ ਮੀਆਂ ਮੀਰ ਢਾਹ ਮਾਰ ਕੇ ਰੋਣ ਲੱਗ ਗਿਆ। ਹੇ ਸਤਿਗੁਰੂ ਇਹ ਆਪਦੇ ਕੌਂਤਕਾਂ ਨੂੰ ਕੌਣ ਨੀ ਜਾਣ ਸਕਦਾ, ਇਹ ਕੌਣ ਸਮਝ ਸਕਦਾ ਹੈ ਆਪਦੇ ਕੌਂਤਕਾਂ ਨੂੰ। ਉਸ ਵੇਲੇ ਮਹਾਰਾਜ ਕਹਿੰਦੇ ਮੀਆਂ ਤੇ ਤੁਕ ਦੇ ਅਰਥ ਪੁੱਛੇ ਸੀ ਵੇਖ ਠੀਕ ਹੈ ਕਿ ਨਹੀਂ। ਬ੍ਰਹਮ ਗਿਆਨੀ ਕੇ ਭੀਲ ਏਕ ਜੋ ਕਹੂ ਵਸਦਾ ਖੋਦੇ ਕਹੂ ਚੰਦਨ ਲੇਪ, ਸੁਣ ਕੇ ਚਰਨੀ ਪੈ ਗਿਆ। ਮਹਾਰਾਜ ਕਹਿੰਦੇ ਇਸ ਤੋਂ ਮਹਾਰਾਜ ਦੇ ਨਾਗ ਨਾਲ ਠੰਡੇ ਹੈ ਭਾਈ, ਸਾਨੂੰ ਕੋਈ ਤਪਸ਼ ਨਹੀਂ ਹੈ। ਸੋ ਇਹ ਤੱਤੇ ਜਿਹਨਾਂ ਦੇ ਮਨ ਹੈ ਉਹ ਸਦਾ ਤੱਕਦੇ ਹੀ ਰਹਿੰਦੇ ਹਨ। ਇਹ ਸੁਣ ਕੇ ਮੀਆਂ ਮੀਰ ਸਾਡਾ ਨਾ ਕੋਈ ਬੈਰੀ ਹੈ ਨਾ ਕੋਈ ਮੇਰਾ ਦੁਸ਼ਮਣ ਹੈ, ਨਾ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰੋ ਭੀਤਰ ਸਤਿਗੁਰ ਤੇ ਸੋਝੀ ਪਾਈ। ਇਹ ਬਚਨ ਕਹਿ ਕੇ ਮੀਆਂ ਨੂੰ ਵੀ ਸ਼ਾਂਤ ਕਰ ਦਿੱਤਾ ਮੀਆਂ ਮੀਰ ਨੂੰ। ਅਤੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਸਤਿਗੁਰੂ ਜੀ ਦੇ ਕੌਂਤਕ ਸਨ। ਗੁਰੂ ਸਾਹਿਬ ਨੂੰ ਕੌਣ ਕੁਝ ਕਰ ਸਕਦਾ ਸੀ, ਆਪਣੀ ਮੌਜ ਦੇ ਮਾਲਕ ਸਨ ਸਤਿਗੁਰੂ ਜੀ। ਰਾਵੀ ਦੇ ਕਿਨਾਰੇ ਤੇ ਆਪ ਜੀ ਨੂੰ ਅੱਜ ਇਸ਼ਨਾਨ ਕਰਾਉਣ ਵਾਸਤੇ ਬੰਦੇ ਚਲਾਹ ਨਾਲ ਲਿਆਂਦਾ ਗਿਆ। ਇੱਥੇ ਆਪ ਜੀ ਨੇ ਇਸ਼ਨਾਨ ਕਰਕੇ ਰਾਵੀ ਦੇ ਕਿਨਾਰੇ ਤੇ ਜਗਗੁਰੂ ਜੀ ਨੇ ਜਪ ਸਾਹਿਬ ਦਾ ਪਾਠ ਕੀਤਾ। ਸਿੱਖ ਪੰਜੇ ਸਿੱਖ ਘੇੜਾ ਘੱਟ ਕੇ ਉਡਾਏ, ਹੱਥ ਜੋੜੀ ਖੜੋਤੇ ਹੈ। ਅਤੇ ਸਿੱਖ ਉਸ ਵੇਲੇ ਬਾਬਕੁਰ ਵਾਦੀ ਜਿਹੜਾ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਚ ਰਿਹਾ ਇਹ ਬਤਾਰਾ ਲੈ ਕੇ ਆ ਗਿਆ। ਮਾਰੂ ਚ ਭਾਈ ਮਾਰੂ ਦੇ ਸ਼ਬਦ ਗਾ, ਇਹਦੇ ਪਾਸੋਂ ਮਾਰੂ ਦੇ ਸ਼ਬਦ ਉਚਰਾ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਗਏ। ਪੀ ਕੇ ਤਖ਼ਤ ਰਜਣਾ ਕਾਲ ਤਖ਼ਤ, ਮੀਰੀ ਪੀਂਦੀਆਂ ਦੋ ਸ੍ਰੀ ਸਾਹਿਬਾਂ ਪੈਰ ਲਈਆਂ, ਜਾਲਮਾਂ ਦਾ ਟਾਕਰਾ ਕਰਨਾ ਅਤੇ ਸਿੱਖਾਂ ਦੇ ਤਾਂ ਸ਼ਸਤਰਧਾਰੀ ਬਣਾ ਕੇ ਆਪਣੀ ਰੱਖਿਆ ਕਰਨੀ ਸਿਖਾਇਓ, ਇਹ ਆਗਿਆ ਦਿੱਤੀ। ਇਹ ਉਸ ਵੇਲੇ ਇਸ ਪ੍ਰਕਾਰ ਕੀਰਤਨ ਸੁਣ ਕੇ ਮਹਾਰਾਜ ਸਾਹਿਬ ਆਪ ਗਰੀਬ ਨੂੰ ਆ ਜੀ ਲੇਟ ਕਰਕੇ ਆਪਣੇ ਚਾਦਰਾ ਮੂੰਹ ਤੇ ਲੈ ਕੇ ਜੋਤੀ ਜੋਤ ਸਮਾ ਗਏ। ਇਸ ਦੇ ਵਾਕਤ ਦੋ ਰਹਿਣਾ ਹਨ, ਇੱਕ ਤਾਂ ਰਾਵੀ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਰੀਰ ਨੂੰ ਪ੍ਰਵਾਹ ਕੀਤਾ, ਤੇ ਦੂਜਾ ਮੀਆਂ ਮੀਰ ਦੀ ਵਾਹੀ ਹੈ ਜਹਾਂਗੀਰ ਬਾਦਸ਼ਾਹ ਨੂੰ ਜੋ ਦੱਸਿਆ ਤੂੰ ਸਮਝਦਾ ਨਹੀਂ ਹੈ ਮਹਾਰਾਜ ਸਾਹਿਬ ਦੀ ਇੰਨੀ ਬੇਅਦਬੀ ਕੀਤੀ ਹੈ ਤੈਂ। ਉਹ ਫਿਰ ਡਰਿਆ ਤੇ ਕੰਬ ਕੇ ਚੰਦੂ ਪਕੜਾਇਆ ਸੀ ਇਸ ਨੇ ਆਪਦਾ ਦੋਸ਼ ਲਾਉਣ ਦੇ ਮਾਰੇ ਨੇ। ਉਸ ਵਕਤ ਸਾਹਿਬ ਸੰਗਤ ਜੀ ਮੀਆਂ ਮੀਰ ਨੂੰ ਕਿਹਾ ਸੀ ਗੁਰੂ ਮਹਾਰਾਜ ਸਾਹਿਬ ਦਾ ਰਾਵੀ ਦੇ ਕਿਨਾਰੇ ਤੇ ਸੰਸਕਾਰ ਕੀਤਾ ਗਿਆ, ਇਹ ਉਗਾਹੀ ਹੈ ਮੀਆਂ ਮੀਰ ਦੀ ਆਪਣੀ ਅੱਖੀ ਦੇਖਣ ਦੀ। ਸਾਹਿਬ ਸੰਗਤ ਜੀ ਇਹ ਵੀ ਗੁਰਪ੍ਰਤਾਪ ਵਿੱਚ ਕਥਾ ਹੁੰਦੀ ਹੈ। ਇਸ ਪ੍ਰਕਾਰ ਮਹਾਰਾਜ ਜੀ ਸੱਚਖੰਡ ਵਿੱਚ ਸਤਿਗੁਰਾਂ ਦੇ ਆਗਮਨ ਨੂੰ ਵੇਖ ਕੇ ਦੇਵ ਤੇ ਬ੍ਰਹਮਾ ਆਦਿਕ ਸਾਰੇ ਦਵਾਣੇ ਨੂੰ ਲੈ ਕੇ ਆਏ। ਗੁਰੂ ਮਹਾਰਾਜ ਸਾਹਿਬ ਆਪਣੀ ਮੌਜ ਦੇ ਨਾਲ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਇਹ ਸੁਤੰਤਰ ਜਿੱਥੋਂ ਜਿੱਥੋਂ ਕੇਦੀ ਪਹੁੰਚ ਸੀ ਉੱਥੋਂ ਤੱਕ ਪਹੁੰਚਾਇਆ, ਬ੍ਰਹਮ ਲੋਕ ਤੱਕ ਬ੍ਰਹਮਾ ਰਿਹਾ। ਫਿਰ ਸਤਿਗੁਰੂ ਆਪਣੇ ਸੁਤੰਤਰ ਅਤ ਉੱਚਾ ਤਾਂਕਾ ਦਰਬਾਰਾ ਆਪਣੇ ਸੱਚਖੰਡ ਵਿੱਚ ਜਾ ਕੇ ਜਿਉਂ ਜਗ ਨੇ ਜਲਾ ਖਟਾਨਾ ਤਿਉਂ ਜੋਤੀ ਸਿੰਘ ਜੋਤ ਸਮਾਨਾ, ਕਿਉਂ ਆਪਦੀ ਜੋਤ ਵਿੱਚ ਲੀਨ ਹੋਏ। ਅੱਜ ਉਹ ਸਤਿਗੁਰਾਂ ਦਾ ਸ਼ਹੀਦੀ ਸਾਹਿਬ ਸਿੰਘ ਜੀ ਗੁਰਪੁਰਬ ਹੈ। ਸਭ ਸੰਗਤਾਂ ਦੇ ਤਾਈ ਇਹ ਚੇਤੇ ਹੋਣਾ ਚਾਹੀਦਾ ਕਿ ਉਪਕਾਰੀ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਨੂੰ ਕਾਇਮ ਰੱਖਣ ਵਾਸਤੇ ਸਾਡੇ ਤੇ ਉਪਕਾਰ ਕੀਤੇ ਹੈ। ਇਹ ਮਹਾਰਾਜ ਜੀ ਨੇ ਸਿੱਖਾਂ ਦੀ ਸੰਗਤਾਂ ਦੇ ਬਚਨ ਨੂੰ ਮੰਨ ਕੇ ਦੀਵਾਨ ਦੀ ਪਰਵਾਹ ਨਹੀਂ ਕੀਤੀ, ਤੁਰਕਾਂ ਦੀ ਈਨ ਮੰਨ ਕਰਕੇ ਬਾਦਸ਼ਾਹ ਦਾ ਨਾਂ ਹੀ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਤਰੀਖ ਵਿੱਚ ਇਸ ਬਾਦਸ਼ਾਹ ਦੇ ਵੇਲੇ ਬਣਿਆ। ਮੁਹੰਮਦ ਦੀ ਸਿਫਤ ਨਹੀਂ ਲਿਖੀ, ਸਿੱਖਾਂ ਨੂੰ ਮੁਸਲਮਾਨ ਬਣਨ ਦੀ ਆਗਿਆ ਨਹੀਂ ਦਿੱਤੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਾਰਨ ਸਮਝੋਤੀ ਜੋ ਸਮਾਉਣ ਦੇ ਤਾਰੀਖਾਂ ਵਾਲੇ ਕਿਸੇ ਨੇ ਇੱਕ ਲਿਖੀ ਹੈ, ਕਿਸੇ ਨੇ ਦੋ ਲਿਖੀ ਹੈ, 40 ਤਾਰੀਖਾਂ ਹਨ ਸਤਿਗੁਰਾਂ ਦੀਆਂ। ਉਹਨਾਂ ਚੋਂ ਇੱਕ ਇੱਕ ਦੋ ਦੋ ਗੱਲਾਂ ਇਉਂ ਮਿਲਦੀਆਂ ਹਨ, ਇਉਂ ਸਤਿਗੁਰੂ ਜੀ ਜੋਤੀ ਜੋਤ ਅੱਜ ਸਮਾਏ ਹਨ। ਸੰਗਤਾਂ ਹੁਣ ਗੁਰੂ ਸਾਹਿਬ ਦੇ ਸ਼ਬਦ ਦੀ ਕਥਾ ਸੁਣੋ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਸੂਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ।
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ ਅੱਜ। ਅੱਜ ਸ਼ਾਮ ਦੇ ਵਕਤ ਵੀ ਸੁਨੇਹੇ ਦੀ ਵਾਨ ਸਜਾ ਕੇ ਕੋਈ ਕੀਰਤਨ ਹੋਵੇ ਤੇ ਉਦੋਂ ਬਾਅਦ ਕੋਈ ਜੋ ਜੋ ਅਸੀਂ ਬੋਲਣਾ ਚਾਹੁੰਦੇ ਨੂੰ ਬੁਲਾਵਾਂਗੇ, ਫਿਰ ਗੁਰਪ੍ਰਤਾਪ ਦਾ ਤਿਉਹਾਰ ਮਹਾਰਾਜ ਸ਼ਹੀਦੀ ਦਾ ਕਰਾਂਗੇ। ਇਹ ਸੋਰਠ ਰਾਜ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਇਕਾਲਵਾਦ ਰੂਪ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਾਰੇ ਜਗ ਬਚਣ ਵਾਲਾ ਹੈ, ਪੁਰਖ ਸਾਰਿਆਂ ਦਾ ਪੂਰਨ ਹੈ, ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿਤ ਹੈ ਸਾਰਿਆਂ ਦਾ ਆਪਣਾ ਆਪ ਹੋਣੇ ਤੇ, ਅਕਾਲ ਮੂਰਤ ਕਾਲ ਤੋਂ ਰਹਿਤ ਉਹਦੀ ਮੂਰਤ ਹਸਤੀ ਹੈ, ਅਜੂਨੀ ਅਜਨਮਾ ਸਰੂਪ ਹੈ, ਜੰਮਣ ਮਰਨ ਤੋਂ ਰਹਿਤ ਹੈ, ਸਹਿਤੋਂ ਸਿਧੇ ਪ੍ਰਕਾਸ਼ ਸਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ, ਆਪ ਹੀ ਗੁਰੂ ਸਰੂਪ ਧਾਰ ਕੇ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਮਹਾਂਮੰਤਰ ਉਚਾਰਨ ਕਰਕੇ ਹੁਣ ਸੋਰਠ ਰਾਜ ਨਹੀਂ ਹੈ, ਪਹਿਲੇ ਪਾਤਸ਼ਾਹ ਦੀ ਬਾਣੀ ਆਏ ਘਰ ਪਹਿਲੇ ਸਰਕਾਰ ਕੇ ਚੌਪ ਦੇ ਚੌਂਚੋ ਪੌੜੀਆਂ ਵਾਲੇ ਸ਼ਬਦ ਉਚਾਰਦੇ ਹਨ।
ਸਭਨਾ ਮਰਨਾ ਆਇਆ।
ਭਾਈ ਨਾਨੂ ਜੀ ਸਿੱਖ ਸਨ ਸੱਚੇ ਪਾਤਸ਼ਾਹ ਦੇ ਉੱਤੇ, ਹੁਣ ਮਹਾਰਾਜ ਸਾਹਿਬ ਦੇ ਪਾਸ ਆ ਕੇ ਦਰਸ਼ਨ ਕੀਤੇ ਹੈ, ਹੋਰ ਸਿੱਖਾਂ ਦਾ ਆਦਮੀ ਸੀ ਇਹ, ਉਸਦੇ ਪ੍ਰਥਾਏ ਕਰਕੇ ਮਹਾਰਾਜ ਸਾਰੇ ਅੰਮ੍ਰਿਤ ਨੂੰ ਬਚਣੋਂ ਝਾੜਦੇ ਹਨ।
ਸਭਨਾ ਮਰਨਾ ਆਇਆ।
ਨਾਨੂ ਪੰਡਿਤ ਕੁਰਸ਼ੇਤਰ ਜੀ ਗੁਰੂ ਸਾਹਿਬ ਨੂੰ ਮਿਲਿਆ ਸੀ, ਇਹ ਨਾਨੂ ਨਾਮ ਵਾਲਾ ਸਿੱਖ ਆਉਂਦਾ ਭਾਈ ਗੁਰਦਾਸ ਦੀਆਂ ਬਾਰਾਂ ਚ।
ਸਭਨਾ ਮਰਨਾ ਆਇਆ।
ਗਰੀਬ ਨੂੰ ਆਇਆ ਸੱਚੇ ਪਾਤਸ਼ਾਹ ਸਾਡੇ ਦਰਸ਼ਨ ਹੈ। ਇਸ ਸੰਸਾਰ ਵਿੱਚ ਜਿੰਨੇ ਆਏ ਹੈ ਸਾਰੇ ਹੀ ਕੂਚ ਕਰ ਜਾਣਗੇ, ਕੋਈ ਰਹੇਗਾ ਵੀ ਸੰਸਾਰ ਵਿੱਚ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ,
ਸਭਨਾ ਮਰਨਾ ਆਇਆ।
ਜੋ ਭਾਈ ਆਇਆ, ਜੋ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ, ਉਹਨੇ ਸਰੀਰ ਧਾਰੀਆਂ ਨੇ ਸਭਨਾ ਮਰਨਾ, ਸਾਰਿਆਂ ਨੇ ਸਰੀਰ ਛੱਡ ਜਾਣਾ ਜੋ ਵੀ ਆਇਆ ਹੈ। ਸਰੀਰ ਕਰਕੇ ਕੋਈ ਅੰਤ ਮਰੇ ਪਛਤਾ ਪਿੱਠੀ ਪਰ ਜੇ ਜਗ ਮੈਂ ਅਵਤਾਰ ਕਹਾਏ, ਸਰੀਰ ਕਰਕੇ ਕੋਈ ਕਾਇਮ ਨਹੀਂ ਰਹੇਗਾ, ਸਭਨਾਂ ਦਾ ਸਰੀਰ ਛੁੱਟੇਗਾ। ਜੋ ਦੁਨੀਆਂ ਚ ਆਇਆ ਹੈ, ਜਿਨ੍ਹਾਂ ਨੇ ਪਰਉਪਕਾਰ ਕੀਤੇ ਧੰਨ, ਉਹਨਾਂ ਨੇ ਧੰਨ ਪਈ ਤੁਸੀਂ ਜਨਮੀ, ਧੰਤਾ ਦੇ ਯੋਗ ਹਨ। ਸਭਨਾਂ ਮਰਨਾ ਆਇਆ, ਸਭਨਾਂ ਦੇ ਸਿਰ ਤੇ ਮਰਨ ਦਾ ਸਮਾਂ ਆਇਆ ਹੋਇਆ ਹੈ।
ਵਿਛੋੜਾ ਸਭਨਾ,
ਅਤੇ ਸਭਨਾਂ ਦਾ ਹੀ ਵਿਛੋੜਾ ਹੋ ਜਾਣਾ, ਪੂਰੀ ਸੰਬੰਧੀਆਂ ਦਾ, ਮਾਤਾ ਦਾ, ਪਿਤਾ ਦਾ, ਪੁੱਤਰਾਂ ਦਾ, ਇਸਤਰੀ ਦਾ, ਭਰਾਵਾਂ ਦਾ, ਭਾਈਆਂ ਦਾ, ਸਭਨਾਂ ਦਾ ਹੀ ਵਿਛੋੜਾ ਹੋ ਜਾਣਾ ਹੈ।
ਸੋ ਜਾਏ ਸਿਆਣਿਆ।
ਜੇ ਸੱਚੇ ਪਾਤਸ਼ਾਹ ਜੀ ਇਹ ਕਿਉਂ ਆਇਆ ਸਾਰਿਆਂ ਦੇ ਸਿਰ ਤੇ ਮਰਨਾ? ਕਹਿੰਦੇ ਵਿਛੋੜਾ ਸਭਨਾ, ਸਭਨਾ ਦਾ ਜਿਨ੍ਹਾਂ ਦਾ ਵਾਹਿਗੁਰੂ ਨਾਲ ਪਤੀ ਨਾਲੋਂ ਵਿਛੋੜਾ ਹੋਇਆ, ਵਾਹਿਗੁਰੂ ਨਾਲੋਂ ਵਿਛੋੜਾ ਹੋਣੇ ਕਰਕੇ ਮਰਦੇ ਜਾਂਦੇ ਰਹਿੰਦੇ ਜੀਵ ਭਾਈ, ਪਰਮੇਸ਼ਵਰ ਨਾਲ ਵਿਛੜੇ ਕਰਕੇ ਇਹ ਸਾਰਿਆਂ ਦੇ ਸਿਰ ਤੇ ਮਰਨਾ ਆ ਰਿਹਾ ਹੈ।
ਪੁੱਛੋ ਜਾਏ ਸਿਆਣਿਆ।
ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ, ਅੱਗੇ ਮਿਲਣ ਕਿਨਾ ਹੈ, ਅੱਗੇ ਮਿਲਣਾ ਹੋਊਗਾ ਕਿ ਨਹੀਂ ਕਿਸੇ ਦਾ, ਸੰਬੰਧੀਆਂ ਦਾ ਮਿਲਣਾ ਹੋਊ ਕਿ ਨਹੀਂ, ਪਦਾਰਥਾਂ ਦਾ ਮਿਲਣਾ ਹੋਊ ਕਿ ਨਹੀਂ, ਤੇ ਰੱਬ ਨਾਲ ਮਿਲਾਪ ਫਿਰ ਹੋਊ ਕਿ ਨਹੀਂ? ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ,
ਪੁੱਛੋ ਜਾਏ ਸਿਆਣਿਆ।
ਜੇ ਭਾਈ ਸਿਆਣਿਆਂ ਪੁਰਖਾਂ ਨੂੰ ਜਾ ਕੇ ਤੁਸੀਂ ਪੁੱਛਣਾ ਕਰੋ, ਤਾਂ ਸਿੱਖ ਕਹਿੰਦਾ ਹੈ ਮਹਾਰਾਜ ਜੀ ਹੋਰ ਸਿਆਣਾ ਕਿਹੜਾ ਭਾਲਾਂਗੇ ਆਪ ਤੋਂ ਬਿਨਾਂ, ਆਪ ਹੀ ਬ੍ਰਹਮ ਬੇਤੇ ਤੱਤ ਬੇਤੇ ਪੂਰਨ ਗਿਆਨਵਾਨ ਹੋ, ਅਸੀਂ ਆਪ ਤੋਂ ਹੀ ਪੁੱਛਦੇ ਹਾਂ।
ਅੱਗੇ ਮਿਲਣ ਕਿੰਨਾ,
ਅੱਗੇ ਮਹਾਰਾਜ ਕਿੰਨਾ ਦਾ ਰੱਬ ਨਾਲ ਮਿਲਣਾ ਹੋਊਗਾ, ਅੱਗੇ ਮਿਲਣਾ ਹੋਊਗਾ ਕਿ ਨਹੀਂ? ਤਾਂ ਆਪ ਕਹਿੰਦੇ ਆ ਅੱਗੇ ਭਾਈ ਸੰਬੰਧੀਆਂ ਦਾ ਮਿਲਾਪ ਨਹੀਂ ਹੋਵੇ। ਬਾਬੇ ਕਾਲੂ ਦੇ ਤਾਈ ਗੁਰੂ ਸਾਹਿਬ ਜੀ ਨੇ ਸਾਰੇ ਸੰਬੰਧੀ ਪ੍ਰਲੋਕ ਚ ਦਿਖਾਤੇ ਸਨ, ਜੋ ਮੁਕਤ ਪੁਰਖ ਹੋਏ ਸਨ, ਉਹਨਾਂ ਦਾ ਬਕੁੰਠ ਵਿੱਚ ਪ੍ਰਾਪਤੀ ਦਿਖਾਈ ਸੀ, ਇਸ ਪ੍ਰਕਾਰ ਹੋਰ ਨਾ ਸੋਨੀਆਂ ਦਾ ਮਿਲਣਾ ਨੀ ਹੋਵੇਗਾ ਸਰ ਦੁਨੀਆਦਾਰਾਂ ਦਾ। ਖਬਰਾਂ ਕਿਹੜੀ ਜੂਨ ਚ ਵਾਸ਼ਨਾ ਦੇ ਵਧੇ ਗਏ ਹੈ ਤੇ ਅੱਗੇ ਜਿਵੇਂ ਹੁਣ ਜਲ ਦੇਸ਼ ਚਲਾਈਆਂ ਤੇ ਮੌਜਾਂ ਮਾਣਦੇ ਉਹ ਪਦਾਰਥਾਂ ਦਾ ਵੀ ਮਿਲਣਾ ਨੀ ਹੋਵੇਗਾ। ਅੱਗੇ ਮਿਲਣ ਕਿਨਾ ਅੱਗੇ ਪਰਮੇਸ਼ੁਰ ਨਾਲ ਮਿਲਣਾ ਹੋਊਗਾ ਕਿ ਨਹੀਂ ਨਾ ਪਤੀ ਨਾਲ ਕਿੰਨਾ ਦਾ ਮਿਲਣਾ ਹੋਵੇਗਾ ਤਾਂ ਉਚਾਰਦੇ ਹਨ
ਜਿਨ ਮੇਰਾ ਸਾਹਿਬ ਵਿਸਰੈ
ਸਾਰਾ ਸਾਹਿਬ ਮਾਲਕ ਜੋ ਪਰਮੇਸ਼ੁਰ ਹੈ ਉਹ ਭੁੱਲਦਾ ਜਾਂਦਾ ਭੁੱਲਿਆ ਰਹਿੰਦਾ ਕਦੇ ਚੇਤੇ ਨਹੀਂ ਕਰਦੇ ਹਨ।
ਵੱਡੀ ਵੇਦਨ ਤਿੰਨਾ
ਉਹਨਾਂ ਨੂੰ ਪਾਈ ਬਹੁਤ ਵੱਡੀ ਵੇਦਨ ਪੀੜਾ ਹੋਵੇਗੀ ਤਿੰਨਾਂ ਨੂੰ ਉਹ ਤਾਂ ਜੰਮਦੇ ਮਰਦੇ ਰਹਿਣਗੇ ਬੜੀ ਪੀੜਾ ਉਹਨਾਂ ਨੂੰ ਪਈ ਰਹੇਗੀ ਅਤੇ ਜਿਨ੍ਹਾਂ ਨੂੰ ਮੇਰਾ ਸਾਹਿਬ ਚੇਤੇ ਹੈ ਉਹਨਾਂ ਦੀ ਪੀੜਾ ਵੱਡੀ ਜਾਵੇਗੀ ਅਤੇ ਉਹਨਾਂ ਦੀ ਪੀੜਾ ਨੂੰ ਉਹ ਕੱਟ ਲੈਣਗੇ। ਜੰਮਣ ਮਰਨ ਦੀ ਪੀੜ ਜਨਮ ਮਰਨ ਤੇ ਮੁੱਲੇ ਨਾਹੀਂ ਕਿਉਂ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਦਾ ਉਹਨੂੰ ਬੜੀ ਜੰਮਣ ਮਰਨ ਦੀ ਪੀੜ ਹੋਵੇਗੀ ਸਜ਼ਾ ਹੋਵੇਗੀ।
ਫਿਰ
ਵੀ ਪ੍ਰੇਮੀ ਹੋ ਜੇ ਤੁਸੀਂ ਛੁਟਕਾਰਾ ਚਾਹੁੰਦੇ ਹੋ ਭਾਵੇਂ ਜੰਮਣ ਮਰਨ ਦੀ ਪੀੜਾ ਬੜੀ ਭਾਰੀ ਹੈ ਫਿਰ ਵੀ ਸੱਚੇ ਦੀ ਸਿਫਤ ਕਰੋ ਫਿਰ ਵੀ ਵਾਹਿਗੁਰੂ ਕਿਰਪਾ ਕਰਕੇ ਬਖਸ਼ ਲਵੇਗਾ।
ਜਾ ਕੀ ਨਦਰ ਸਦਾ ਸੁਖ
ਹੋ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਭ ਸੰਗੇ ਜੀ ਸਦਾ ਸੁਖ ਹੋ ਜੋ ਕਦੇ ਨਾਸ ਨਾ ਹੋਏ ਸੁਖ ਹੋ ਆਤਮਨੰਦ ਦਾ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ।
ਆਓ ਵੱਡਾ ਕਰ ਸਾ ਲਾਹਣਾ
ਜਾਂ ਜਿਨ੍ਹਾਂ ਤੇ ਗੁਰੂ ਸਾਹਿਬ ਨਜ਼ਰ ਗਿਆਨ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੂੰ ਸਦਾ ਸੁਖ ਦੀ ਪ੍ਰਾਪਤੀ ਹੋਈ ਹੈ। ਜਾਂ ਕੀ ਨਜ਼ਰ ਜਿਨ੍ਹਾਂ ਦੇ ਤੇ ਨਜ਼ਰ ਗਿਆਨ ਦ੍ਰਿਸ਼ਟੀ ਮਾਰੇ ਕਰਤੀ ਉਹ ਸਦਾ ਸੁਖੀ ਹੋਏ ਹਨ। ਜਿਨ੍ਹਾਂ ਦੇ ਤੇ ਜਿਨ੍ਹਾਂ ਨੇ ਕੀਤੀ ਹੈ ਭਗਤੀ ਉਹਨਾਂ ਨੂੰ ਹੋਇਆ ਨਜ਼ਰ ਗਿਆਨ ਬ੍ਰਹਮ ਗਿਆਨ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ।
ਵੱਡਾ ਕਰ ਸਾ ਲਾਹਣਾ
ਇਹ ਭਾਈ ਉਸ ਪ੍ਰਵੇਸ਼ ਨੂੰ ਵੱਡਾ ਤ੍ਰਿਕਾਲ ਵਾਦ ਰੂਪ ਜਾਣ ਕਰਕੇ ਸਭ ਤੋਂ ਵੱਡਾ ਹੈ ਜਾਣ ਕੇ ਸਿਫਤ
ਕਰੋ
ਇਹੋ ਅੱਖਰ ਸਾਹਿਬ ਤੇਰੀ ਵਡਿਆਈ
ਹੈ ਪੀ ਹੋ ਪੀ
ਹੈ ਹੁਣ ਵਰਤਮਾਨ ਸਮੇਂ ਵਿੱਚ ਵੀ ਪੀ ਪਿੱਛੇ ਵੀ ਪਿਛਲੇ ਸਮੇਂ ਗੁਜਰੇ ਚ ਵੀ ਸੀ ਉਸੀ ਆਉਣ ਵਾਲੇ ਸਮੇਂ ਚ ਵੀ ਉਹ ਪਰਮੇਸ਼ੁਰ ਹੋਵੇਗਾ ਉਸੇ ਦੀ ਸੋਭਾ ਕਰਦੇ ਰਹੋ।
ਸਭ ਨਾਂ ਦਾਤਾ ਏਕ ਤੂੰ
ਦੂਹੇ ਅਧਿਕਾਰੀ ਜਾਣਨਾ ਕਰ ਸਭ ਨਾਂ ਦਾਤਾ ਇੱਕ ਪਰਮੇਸ਼ੁਰੀ ਹੈ
ਮਾਨਸ ਦਾਤ ਨਾ ਹੋ
ਕਿਸੇ ਮਨੁੱਖ ਦੇ ਪਾਸੋਂ ਇਹ ਦਾਤ ਨਹੀਂ ਹੋ ਸਕਦੀ ਜੋ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਸੈਲ ਪੱਥਰ ਨੇ ਜੰਤੋ ਪਾਏ ਤਾਂ ਘਰ ਹੀ ਕਾਗੇ ਕਰ ਧਰਿਆ ਇਹ ਕਿਸੇ ਮਨੁੱਖ ਦੇ ਪਾਸੋਂ ਨਹੀਂ ਦਾਤ ਹੋ ਸਕਦੀ ਇਹ ਵਾਹਿਗੁਰੂ ਅੰਤਰਜਾਮੀ ਹੈ ਪਹਿਲੋ ਦੇਤਾ ਰਿਕ ਸਮਾਹਾ ਪਿੱਛੋ ਦੇਤਾ ਜੰਤੋ ਪਾਹਾ ਪਹਿਲਾਂ ਰੀਕੋ ਪੜਾਇਆ ਹੈ ਮਰਦਾਨੇ ਨੂੰ ਵੀ ਮਾਰਨ ਕਹੇ ਸੁਣ ਮਰਦਾਨਾ ਲੈ ਸਦਾ ਸਭ ਕੀ ਸਿੱਧ ਕਰਤਾਰ ਦੇ ਬਣੀ ਪਛਾਤੇ ਪੂਰਨ ਬਣਾ ਆਹਾਰ ਸੋ ਭੋਜਨ ਪਹਿਲਾਂ ਬਣਾਇਆ ਮਾਰਨ ਦੇਹਾਂ ਮਗਰੋਂ ਕਾਇਮ ਕੀਤੀਆਂ ਹੈ ਕਿਉਂ ਮਨੁੱਖ ਦੇ ਪਾਸੋਂ ਨੀ ਕੋਈ ਦਾਤ ਹੋ ਸਕਦੀ ਮਨੁੱਖ ਦਾ ਦਾਤ ਦੇਣ ਲੱਗਾ ਸੀ ਮੂਸਾ ਪੈਗੰਬਰ ਖੁਦਾ ਅੱਗੇ ਕਹਿਣ ਲੱਗਾ ਕਿ ਮੈਨੂੰ ਵੀ ਦੇ ਫਰੋਸ਼ਤਾ ਰਾਹੀਂ ਹੁਕਮ ਹੋਇਆ ਕਹਿੰਦੇ ਚੰਗਾ ਮੂਸਿਆ ਜਿਸ ਪਿੰਡ ਤੂੰ ਰਹਿੰਦਾ ਇੱਥੇ ਅੱਜ ਤੈਨੂੰ ਪ੍ਰਬੰਧ ਮੈਂ ਰੋਟੀ ਦੇ ਦਾਂ ਉਹ ਰੋਟੀ ਦੇਣ ਜੋ ਲੱਗਾ ਉਸ ਵੇਲੇ ਸਾਹਿਬ ਸਿੰਘ ਜੀ ਇਸ ਨੇ ਕਿਤੇ ਸੂਰਾਂ ਨੂੰ ਖੁਰਾਕ ਨਾ ਦਿੱਤੀ ਇੱਕ ਕੋਈ ਆਦਮੀ ਮੰਦ ਕਰਮੀ ਸੀ ਉਹ ਜੋ ਮੰਦ ਕਰਮੀ ਦਾ ਕੋਈ ਮਲਾਪੀ ਮਰ ਗਿਆ ਮਰਨ ਤੋਂ ਕਵਰ ਪੱਟ ਕੇ ਉਹਦੇ ਨਾਲ ਵਿਚਾਰ ਕਰਦਾ ਸੀ ਉਹ ਵਿਚਾਰ ਕਰਦਾ ਵੇਖ ਕੇ ਮੂਸੇ ਨੂੰ ਬੜੀ ਮਫਤ ਕੀਤੀ ਕਹਿੰਦੇ ਤਾਂ ਕਵਰ ਚ ਵੀ ਮਿੱਟੀ ਬਰਾਮਦ ਕਰਦਾ ਇਸ ਨੂੰ ਨਹੀਂ ਕੁਝ ਦੇਣਾ ਚਾਹੀਦਾ ਉਹ ਮਹਾਰਾਜ ਅੰਤਰਯਾਮੀ ਨੂੰ ਪੁੱਛਿਆ ਕਿ ਕਿਉਂ ਬਈ ਤੂੰ ਸਾਰੇ ਨਹਾਜ ਹੀ ਸਭ ਨੂੰ ਦੇਤੀ ਅੱਗੇ ਸੂਰ ਦਾ ਬਾਦਲ ਦੇ ਪੈਗੰਬਰ ਦਾ ਪੇਟ ਪਾੜਤਾ ਸੀ ਪੱਟ ਇਸ ਕਰਕੇ ਇਹਨਾਂ ਨੂੰ ਕੀ ਦੇਣੀ ਉਹਦੀ ਆਣ ਪਾਈ ਹੈ ਤੁਰਕਾਂ ਦੀ ਅਤੇ ਫਿਰ ਅੱਗੇ ਵੀ ਇਹ ਆਦਮੀ ਮੁਰਗੇ ਨੂੰ ਖਰਾਬ ਕਰਦਾ ਸੀ ਕਵਰ ਪੱਟ ਕੇ ਇਹਦੇ ਨਾਲ ਵਿਵਚਾਰ ਕਰਦਾ ਸੀ ਇਹਨੂੰ ਕੀ ਦੇਣੀ ਹੈ ਮਹਾਰਾਜ ਕਹਿਣ ਲੱਗੇ ਭਈ ਵੇਖ ਮੈਂ ਕਿਸੇ ਦੇ ਕਰਮ ਨਹੀਂ ਵਿਚਾਰਦਾ ਰੋਜੀ ਦੇਣ ਵੇਲੇ ਰੋਜੀ ਸਾਰਿਆਂ ਨੂੰ ਦਿੰਦਾ ਕਰਮਾਂ ਦਾ ਹਿਸਾਬ ਵੱਖਰਾ ਹੈ ਰੋਖ ਰੁਹਾਨ ਕੀ ਰੋਜੀ ਨਾ ਕਰ ਗੁੱਸਾ ਖਾ ਕੇ ਰੂਹਾਂ ਦੀ ਰੋਜੀ ਨੂੰ ਨਹੀਂ ਟਾਲਦਾ। ਇਹ ਜਦੋਂ ਬਚਨ ਕਹੇ ਕਹਿੰਦਾ ਜੀ ਤੁਸੀਂ ਕਿਤੇ ਸਾਰਿਆਂ ਦੇ ਰਹੇ ਕਿ ਹਾਂ ਅਸੀਂ ਦਿੰਦੇ ਹਾਂ, ਕਹਿੰਦੇ ਚੰਗਾ ਜੀ ਮੈਨੂੰ ਵੇਖ ਲੈਂਦੇ ਡੱਬੀ ਚ ਇੱਕ ਕੀੜਾ ਪਾ ਕੇ ਟੋਪੀ ਚ ਬੰਦ ਰੱਖਿਆ ਸੀ ਮੂਸੇ ਮੁਕੰਮਲ ਦਾ। ਕਹਿਣ ਲੱਗਾ ਜੀ ਮੈਨੂੰ ਵੇਖ ਲੈਂਦੇ, ਕਹਿੰਦੇ ਵੇਖ ਲਾ। ਜਦੋਂ ਟੋਪੀ ਚੋਂ ਡੱਬੀ ਕੱਢੀ, ਉਹ ਡੱਬੀ ਦੇ ਵਿੱਚੋਂ ਜਦੋਂ ਖੋਲੀ ਡੱਬੀ, ਕੀੜੇ ਦੇ ਮੂੰਹ ਚਾਵਲ ਪਿਆ ਵੇਖ ਕੇ, ਫਿਰ ਇਹ ਜਿਹੜੀ ਪੰਜਵੀਂ ਨਵਾਜ ਆ ਮੂਸੇ ਨੇ ਉਦੋਂ ਪੜੀ ਸੀ, ਇਹ ਖੁਦਾ ਤੂੰ ਇਸ ਪ੍ਰਕਾਰ ਦਾ ਨਿਆਂਕਾਰ ਹੈ, ਇਸ ਪ੍ਰਕਾਰ ਸਾਹਿਬ ਚੰਗੇ ਜੀ। ਮਹਾਰਾਜ ਕਹਿੰਦੇ ਮਾਨ ਸੁਦਾਤ ਨਾ ਹੋਏ, ਮਨੁੱਖ ਦੇ ਪਾਸੋਂ ਨੀ ਦਾਤ ਕਿਸੇ ਦੇ ਪਾਸੋਂ ਹੋ ਸਕਦੀ ਕੋਈ।
ਜੋ ਤਿਸ ਭਾਵ ਹੈ ਸੋ ਥੀ ਹੈ,
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਹੁੰਦਾ ਹੈ ਸੰਸਾਰ ਵਿੱਚ
ਰੰਗ ਤੇ ਰੁਨੈ ਹੋ।
ਜੋ ਭਾਈ ਮਾਈਆਂ ਜਿਵੇਂ ਛਾਪੇ ਜਾ ਕੇ ਰੋਂਦੀਆਂ ਰਹਿੰਦੀਆਂ, ਕਿਹੜਾ ਮੋੜ ਲਿਆਉਂਦੀਆਂ ਮਰੇ ਹੋਏ ਨੂੰ, ਕਿ ਉਹ ਰੰਗਾਂ ਵਾਂਗੂ ਜੇ ਰੋਂਦਾ ਹੀ ਰਹੇ। ਛਾਪੇ ਹਰੇਕ ਦੇ ਘਰ ਜਾ ਕੇ ਪੁੱਛਣਾ ਭੈਣੇ ਸੁੱਖ ਹੈ, ਫਲਾਣਾ ਤੇਰਾ ਮਰ ਗਿਆ, ਮੈਂ ਕਿਹਾ ਮੈਂ ਨਾ ਗਈ ਤਾਂ ਠੀਕ ਨੀ ਹੋਊ। ਕਿਉਂ ਸਾਹਿਬ ਸੰਗਤ ਜੀ ਰੰਨਾਂ ਦੇ ਰੋਣੇ ਕਰਕੇ ਕੀ ਹੁੰਦਾ, ਸਿਆਪੇ ਕਰਨੇ ਕਰਕੇ ਰੰਨਾਂ ਵਾਂਗੂ ਰੋਣੇ ਕਰਕੇ ਕੀ ਹੁੰਦਾ ਹੈ। ਰਾਮੇ ਰੰਨਾਂ ਵਾਸਤੇ ਕਈ ਆਉਂਦੇ ਵੀ ਮੈਨੂੰ ਮਿਲਦੀ ਨੀ, ਕਿਉਂ ਕੀ ਹੁੰਦਾ, ਉਹਨਾਂ ਨੂੰ ਕੀ ਲਾਭ ਹੋਣਾ ਹੈ। ਰੰਨ ਕੇ ਰੁਨੇ ਹੋਏ ਅਰਨ ਨਾਲ ਬਣਦਾ ਹੈ, ਬਣਿਆ ਵਿੱਚ ਇਹ ਰੋਈ ਫਿਰੇ ਰੋਂਦਾ ਫਿਰੇ, ਕਿਉਂ ਕੀ ਹੁੰਦਾ ਹੈ, ਕਿਉਂ ਨੀ ਕੁੱਝ ਮਿਲਦਾ। ਰੰਨ ਕੇ ਰੁਨੇ ਹੋਏ ਇਸੇ ਪ੍ਰਕਾਰ ਅੰਨ ਬਣਾ ਦੇ ਵਿੱਚ ਸਾਹਿਬ ਸੰਗਤ ਜੀ ਜੇ ਰੁਝਿਆ ਰਹੇ, ਬਾਣ ਪ੍ਰਾਪਤੀ ਹੋ ਜੇ, ਫਿਰ ਵੀ ਕੀ ਪ੍ਰਾਪਤ ਹੋਣਾ ਹੈ। ਰੰਨ ਰਣਾ ਦੇ ਵਿੱਚ ਜੇ ਰੁਝਿਆ ਰਹੇ ਤੇ ਫਿਰ ਵੀ ਉਹਨੂੰ ਕੀ ਫਲ ਪ੍ਰਾਪਤ ਹੋਣਾ ਹੈ। ਰੰਨ ਕਾਮ ਆਦਕਾਰ ਜਦੋਂ ਆ ਬਣਿਆ ਨਾ ਰਾਣਾ ਜੰਗ, ਉਦੋਂ ਉਹਨਾਂ ਦੇ ਵਿੱਚ ਹੀ ਰੁਕ ਕੇ ਮਰ ਗਿਆ, ਫਿਰ ਵੀ ਕੋਈ ਫਲ ਨੀ ਹੋਏਗਾ ਉਸਨੂੰ।
ਧਰਤੀ ਉੱਪਰ ਕੋਟ ਗੜ,
ਵੇਖੋ ਧਰਤੀ ਉੱਤੇ ਕਰੋੜਾਂ ਕਿਲੇ ਬਣਾ ਬਣਾ ਕੇ ਲੋਕ
ਖੇਤੀ ਗਈ ਵਜਾ,
ਕਿਤਨੀ ਦੁਨੀਆਂ ਬਾਜੇ ਵਜਾ ਕੇ ਕਿਲੇ ਬਣਾ ਬਣਾ ਕੇ ਬੜੇ ਚਲੀ ਗਈ।
ਜੋ ਅਸਮਾਨ ਨਾ ਮਾਵਨੀ,
ਜਿਹੜੇ ਸਾਹਿਬ ਸਿੰਘ ਜੀ ਅਸਮਾਨ ਸਵਰਗ ਚ ਤੇ ਬਰਮ ਲੋਕ ਚ ਵੀ ਮਿਲਦੇ ਨੀ ਸੀ।
ਤਿੰਨ ਨੱਕ ਨੱਥਾਂ ਪਾ,
ਉਹਨਾਂ ਦੇ ਨੱਕ ਦੀ ਮਹਾਰਾਜ ਨੇ ਕਾਲ ਦੀਆਂ ਨੱਥਾਂ ਪਾ ਦਿੱਤੀਆਂ। ਰਾਵਣ ਜਿਹੜਾ ਸੀ ਇਹ ਜਿਸ ਵਕਤ ਸਾਹਿਬ ਸਿੰਘ ਜੀ ਰਾਮ ਚੰਦਰ ਜੀ ਦੇ ਭਰਾਤਾ ਲਕਸ਼ਮਣ ਨੇ ਜਤੀ ਨੂੰ 12 ਸਾਲ ਜੱਤ ਰੱਖ ਕੇ ਮੇਘਨਾਥ ਮੇਰੇ ਪੁੱਤਰ ਨੂੰ ਮਾਰਿਆ, ਉਹਦਾ ਬੜਾ ਦੁਖੀ ਹੋਇਆ ਰਾਵਣ। ਦੁਖੀ ਹੋ ਕੇ ਬਰਮਾ ਦੇ ਪਾਸੋਂ ਇੱਕ ਬਰਫੀ ਲਿਆਂਦੀ। ਬਰਮਾ ਕਹਿੰਦਾ ਜਿਹਦੇ ਮਾਰੇਗਾ ਉਹ ਮਰ ਜੂਗਾ। ਇਹਨੇ ਆ ਕੇ ਸਾਹਿਬ ਸਿੰਘ ਜੀ ਉਹ ਬਰਫੀ ਚਲਾਈ ਤੇ ਲਕਸ਼ਮਣ ਦੇ ਵੱਜਣ ਤੋਂ ਪਹਿਲਾਂ ਹਨੂੰਮਾਨ ਨੂੰ ਪਕੜ ਲਈ, ਪਕੜ ਕੇ ਸਮੁੰਦਰ ਚ ਸਿੜਤੀ। ਫਿਰ ਉਹ ਦਰਸ਼ੀ ਕਹਿੰਦੇ ਸੀ ਰਾਵਣ ਆ ਗਈ, ਰਾਵਣ ਫਿਰ ਲੈ ਕੇ ਬਰਮਾ ਨੂੰ ਜਾ ਕੇ ਮਾਰਨ ਲੱਗਾ ਅਸਮਾਨ ਚ ਬਰਮ ਲੋਕ ਚ। ਕਹਿੰਦਾ ਤੇਰਾ ਬਰ ਦਿੱਤਾ ਨਿਸਫਲ ਹੋ ਗਿਆ, ਇਹ ਲਕਸ਼ਮਣ ਮਰਿਆ ਨੀ ਮੇਰੀ ਇਸ ਦਰਸ਼ੀ ਨਾਲ, ਮੈਂ ਤੈਨੂੰ ਹੀ ਮਾਰਦਾ। ਉਸ ਵੇਲੇ ਬਰਮਾ ਨੇ ਡਰ ਕੇ ਵੀ ਇਹਦਾ ਤਪ ਕੀਤਾ ਹੋਇਆ, ਮੈਨੂੰ ਨਾ ਨਾਸ਼ ਕਰ ਦੇਵੇ, ਨਾਰਦ ਮੁਨੀ ਨੂੰ ਭੇਜਿਆ ਜਾ। ਕਹਿੰਦੇ ਨਾਰਦ ਹਨੂੰਮਾਨ ਨੂੰ ਭਗਤੀ ਦੀਆਂ ਗੱਲਾਂ ਚ ਪ੍ਰਚਾਰ ਹੈ, ਜੰਗ ਵੇਲੇ ਜਿਹੜਾ ਇਹੀਆਂ ਗੱਲਾਂ ਕਰੇ ਉਹ ਵੀ ਵਿਘਨ ਦਾ ਕਾਰਨ ਕੀ ਹੁੰਦਾ। ਨਾਰਦ ਮੁਨੀ ਆਇਆ ਜਿੱਥੇ ਹਨੂੰਮਾਨ ਸੀ, ਹਨੂੰਮਾਨ ਨੇ ਵਿਦਾਉਤ ਕੀਤੀ ਨਾਰਦ ਮੁਨੀ ਨੂੰ, ਇਹ ਭਗਤੀ ਦੀਆਂ ਗੱਲਾਂ ਕਰਦੇ ਆਪਣੀ ਜੁੱਤੀ ਪਾ ਕੇ ਮਿਲ ਕੇ ਗੱਲੀ ਪਰਚ ਗਏ, ਭਗਤੀ ਦੀਆਂ ਗੱਲਾਂ ਕਰਨ ਲੱਗ ਗਏ। ਤੇ ਉਸੇ ਵੇਲੇ ਰਾਵਣ ਨੂੰ ਵਕਤ ਮਿਲਿਆ, ਉਹਨੇ ਲਕਸ਼ਮਣ ਦੇ ਬਰਸ਼ੀ ਮਾਰ ਕੇ ਮੂਰਛਾ ਕਰਤਾ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜਿਹੜਾ ਅਸਮਾਨ ਬਰਮ ਲੋਕ ਚ ਵੀ ਨਹੀਂ ਸੀ ਹੁੰਦਾ, ਬਰਮਾ ਨੂੰ ਵੀ ਮਾਰਨ ਗਿਆ ਸੀ, ਉਹਨਾਂ ਦੇ ਵੀ ਕਾਲ ਨੇ ਨੱਕ ਚ ਨੱਥਾਂ ਪਾ ਤੀਆਂ, ਰਾਮ ਚੰਦਰ ਨੂੰ ਧਾਰ ਕੇ ਮਾਰ ਦਿੱਤਾ।
ਜੇ ਮਨ ਜਾਣ ਸੂਲੀਆ,
ਜੇ ਮਨ ਜੇ ਕਰਕੇ ਸੂਲੀਆਂ ਤੇ ਦੁੱਖ ਹੋਣਗੇ ਜਾਣਦੇ, ਪੀੜਾ ਹੋਣਗੀਆਂ ਤੰਗ ਦੁੱਖ ਹੋਵੇਗਾ ਮੇਰੇ
ਸਾਹਮਣੇ,
ਜਾਣੇ ਸੂਲੀਆਂ ਦੁੱਖ ਹੋਣਗੇ।
ਲਾਹੇ ਲਿਖਾ ਖਾ,
ਦੁਸ਼ਮਣ ਦੇ ਸੁਖ ਨੂੰ ਮਿੱਠਾ ਮੰਨ ਕੇ ਕਾਹਨੂੰ ਖਾਣਾ ਢੋਕਦਾ ਹੈ।
ਨਾਨਕ ਔਗੁਣ ਜੇਕੜੇ,
ਗੁਰੂ ਨਾਨਕ ਦੇਵ ਜੀ ਕਹਿੰਦੇ ਜਿੰਨੇ ਤੇਰੇ ਵਿੱਚ ਔਗੁਣ ਹੈ
ਗਲੀ ਚੰਗੀ,
ਇਹਨੂੰ ਪਾਈ ਗਲਾ ਦੇ ਜ਼ਮੀਰ ਫਾਹੇ ਪੈਣਗੇ।
ਭਾਈ ਤੇ ਵੀਰ
ਜਿਹੜੇ ਗੁਣ ਹੈ ਉਹ ਹੀ ਭਰਾ ਹੈ, ਸਕੇ ਮਾਂ ਦੇ ਜਾਏ ਹੋਏ, ਅੰਮਾ ਦੇ ਜਾਏ ਹੋਏ, ਉਹੀ ਵੀਰ ਭਰਾ, ਤਾਏ ਚਾਚੇ ਦੇ ਵੀਰ ਭਰਾ ਹੋਣਗੇ। ਸੋ ਭਾਈ ਸੇ ਵੀਰ, ਉਹ ਭਰਾ ਇਹ ਇੱਕ ਤਾਂ ਭਰਾ ਹੁੰਦੇ ਰੱਖਿਆ ਕਰਨ ਵਾਲੇ, जेड़े वीर सूरमे हुंदे है वह भरावां दी न्याई गुण हनगे वीर बहादुर रक्षा करने वाले जम तो भी
अगे गए ना मनी अन
जेड़े गुरु साहब का आदेश नहीं धारण कर दे अगे विदाज गए हो मने नहीं जाणगे
मार कढो वे पीर
उन्होंने बेमुरशदियां नू निगुरियां नू मार मार के दरगाह चो कढ़िया जावेगा केड़ियां जूनां च पाए जाणगे मुड़के मनुखा जन्म नहीं मिलेगा बेद्वैत दी पीड़ विच पीड़े दे रहणगे हर वक्त
सोरठ महला पहला कर पहला मन हाली किरसानी करनी
सतगुरु नानक देव महाराज साहब जी जिस वक्त साहब संगे जी बारह साल बाद अमृत श्री ननकाणे साहब पुजे हमें बाबे बाले दे पिता दे चंद्रपान दे खूह ते उतरे सी इथे आके बाबे कालू नू गुरु साहब नू मिलिया मारे उठ के आदर कीता माता जी भी आए सारा परिवार लालू भी आ गया आके कहन लगे तुसी कोई खेती करिया करो नहीं करना कुछ ता हजूर उत्तर दिंदे हन
मन हाली किरसानी
करनी घर सरकार विच जाणदे हन
मन हाली किरसानी
करनी बाबा माया सास ना हो माया दा मोह वेख के पिता नूं बचन कहिंदे हन
मन हाली किरसानी
करनी भाई मन जिहड़ा शुद्ध बनाउणा है परमेश्वर दे मनन करन वाला मन बनाउणा है निष्काम कर्म करके मन नूं चंगा बनाउणा है ए मन नूं नेक मन नूं हाली बनाइए ए हाली है साडा बनाया होया
किरसानी करनी
जेड़ी भगती करनी है खेती करदे हां असीं पिता जी तुसीं भी करो
शर्म पाणी तन खेत
जेड़ा शर्म विराग रखना है लज्जा रखनी है कि साडे बजुर्ग इहो जे होए है असीं नेक नीति आए बन के क्यों नहीं आपदा जीवन चंगा रखदे क्यों बजुर्गां नूं असीं बदनाम करदे हां क्यों समझ के असीं गुरु गोबिंद सिंह साहब के सिंह बने हुए हैं अमृतधारी हैं फिर क्यों सारियां कुकर्मां विच फसे रहिंदे हैं इस प्रकार जिहड़ी शर्म लज्जा रखनी है ते शर्म विराग रखना दिल दे विच इह पाणी देना है पिता जी ये खेत है शरीर
नाम बीज संतोख सुहागा
ये परमेश्वर का नाम है जेड़ा बी बीजना है
संतोख सुहागा
ये सुहागा ने फेरिए जानवर ही सारा बी जेड़ा पाया होंगे खा जाते सियाड़ा विचों इस करके सुहागे की लोड़ है नाम बीज नाम है बी बीजना जेड़ा सरवण करना है ते संतोख सुहागा संतोख रखना जैसा लाभ और प्रसन्न रहना यह सुहागा फेरना सुहागे करके गिल भी नहीं जाती दाने हरे हो जाते हैं इन साहब संगे जी गिल जी है शांति की वो शांति भी बनी रही है उपदेश भी अंदर मंदिर को खरा हो जाता
रख गरीबी वेस
अते रख गरीबी वेस जेड़ी गरीबी हृदय च रखनी है ये वेस रखना गरीबी का यह राखा है साहब सिंह जी गरीबी का वेस रखना राखा है इस प्रकार वे बचन गुरु साहब जी ने गरीबी रखो बी ना द्वैत गरी गड़ जानी है जिथे ऐसा वेस द्वैत नू गाल के जेड़ा सादगी सहित रहना है यह राखा है बाले जेड़े चटकीले बाले पटकीले जे है उन्होंने मन बाले वकारी हो जाते हैं इस करके गरीबी का वेस रखने करके राखी है ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿਚੋਂ ਛੇਵੇਂ ਪਾਤਸ਼ਾਹ ਦੇ ਭੇਜੇ ਹੋਏ ਭਾਈ ਗੜੀਆ ਜੀ ਸਾਧ ਸੰਗਤ ਜੀ ਇਹ ਕਸ਼ਮੀਰ ਨੂੰ ਗਏ ਸਨ ਉੱਥੋਂ ਗੁਰਪੁਰਬ ਪਹਿਲੇ ਪਾਤਸ਼ਾਹ ਦਾ ਮਨਾਉਣ ਵਾਸਤੇ ਛੇਵੇਂ ਪਾਤਸ਼ਾਹ ਨੂੰ ਭੇਜੇ ਸੀ ਰਾਹ ਵਿਚ ਗੁਜਰਾਤ ਚ ਮੀਆਂ ਦੌਲਾ ਸੀ ਇਹ ਬੜਾ ਕਰਾਮਾਤੀ ਫਕੀਰ ਸੀ ਪਰਉਪਕਾਰ ਵੀ ਬੜੇ ਕਰਦਾ ਸੀ ਕਦੇ ਕਿਸੇ ਨੂੰ ਗਰੀਬ ਦੀ ਰੱਖਿਆ ਕਰਨ ਵਾਸਤੇ ਰਾਹ ਸੁਭਾਅ ਕਰਾਉਣੇ ਕਿਤੇ ਖਤਾਨ ਭਰਾ ਦੇਣੇ ਫਿਰ ਉਹਨੂੰ ਮਜ਼ੂਰੀ ਦੇ ਦੇਣੀ ਇਸ ਪ੍ਰਕਾਰ ਗੁਜ਼ਾਰਾ ਕਰਾਉਂਦਾ ਸੀ ਜਦੋਂ ਭਾਈ ਗੜੀਆ ਜੀ ਮਿਲੇ ਇਹਨਾਂ ਦੇ ਨਾਲ ਮਿਲ ਕੇ ਬੜਾ ਪ੍ਰਸੰਨ ਹੋਇਆ ਸ਼ਹਿਰ ਵਾਸੀ ਸੰਗਤ ਨੇ ਬੜਾ ਸਤਿਕਾਰ ਕੀਤਾ ਗੁਜਰਾਤ ਦੇ ਨੇ ਉਸ ਵੇਲੇ ਸ਼ਹਿਰ ਵਾਸੀਆਂ ਨੂੰ ਵਿਦਿਆ ਕਰਕੇ ਭਾਈ ਸਾਹਿਬ ਨੂੰ ਵਾਪਸ ਆਏ ਜਦੋਂ ਮੀਆਂ ਦੌਲਾ ਕਹਿੰਦਾ ਜੀ ਮੈਂ ਥੋੜੇ ਨਾਲ ਹੋਰ ਥੋੜੇ ਚਿਰ ਚੱਲਣਾ ਚਲੇ ਅੱਗੇ ਇਹ ਸੁਖਨੀ ਸਾਹਿਬ ਦਾ ਪਾਠ ਸੁਣਨ ਲੱਗਾ, ਸੁਖਨੀ ਦੇ ਪੁਸਤਕਾਂ ਜੋ ਸੁਣੀਆਂ, ਸੁਖਨੀ ਸੁਖ ਅਮਰ ਕਰਾਉਣਾ ਭਗ ਜਨਾ ਕੇ ਮਨ ਵਸਾਉ, ਮੀਆਂ ਦੌਲਾ ਬੜਾ ਖੁਸ਼ ਹੋਇਆ। ਕਹਿਣ ਲੱਗਾ ਮਹਾਰਾਜ ਠੀਕ, ਇਹ ਭਗਤਾਂ ਦੇ ਮਨ ਚ ਵਸਣ ਵਾਲੀ ਹੈ ਤੇ ਸੁਖ ਅਮਰਤ ਪ੍ਰੀ ਪ੍ਰਭੂ ਦਾ ਨਾਮ ਹੈ ਇਹਦੇ ਵਿੱਚ। ਉਸ ਵੇਲੇ ਭਾਈ ਸਾਹਿਬ ਦਾ ਸ੍ਰੀ ਹਰਗੋਬਿੰਦ ਕੋਲੋਂ ਤੁਰ ਕੇ ਗਏ ਸੀ, ਜੁੱਤਾ ਟੁੱਟਿਆ ਹੋਇਆ ਸੀ, ਟੁੱਟੇ ਹੋਏ ਜੁੱਤੇ ਵੀ ਰੇਤਾ ਉੱਡ ਕੇ ਇਹਨਾਂ ਦੀਆਂ ਪਿੰਜਣੀਆਂ ਤੇ ਪੈਂਦਾ ਸੀ। ਪਿੰਜਣੀਆਂ ਤੇ ਪੈਂਦਾ ਵੇਖ ਕੇ ਮੀਂਹ ਦੌਲੇ ਨੇ ਖਿਆਲ ਕੀਤਾ ਦਿਲ ਵਿੱਚ, ਕਹਿੰਦੇ ਵੇਖੋ ਗੁਰੂ ਸਾਹਿਬ ਦਾ ਇਹਦੇ ਛੇਵੇਂ ਪਾਤਸ਼ਾਹ ਦਾ ਸਿੱਖ ਹੋਇਆ ਤੇ ਇਸ ਨੂੰ ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਦਿੱਤੀ, ਨਹੀਂ ਤਾਂ ਇਹ ਗਰੀਬੀ ਨਾਲ ਜੁੱਤੀ ਟੁੱਟੀ ਕਿਉਂ ਨਹੀਂ ਫਿਰਦਾ। ਵੇਖ ਕੇ ਭਾਈ ਗੜੀਏ ਨੇ ਉਹਦਾ ਚਿੱਤਾ ਸੰਕਲਪ ਬੁੱਝ ਲਿਆ, ਕਹਿੰਦੇ ਉਹ ਫਕੀਰਾ ਮੇਰੇ ਗੁਰੂ ਦੇ ਉੱਤੇ ਤੂੰ ਸ਼ੰਕਾ ਕਰਦਾ, ਵੇਖ ਨਿਗਾਹ ਮਾਰ ਇੱਧਰ। ਜਦ ਨਿਗਾਹ ਮਾਰੀ ਸਾਰਾ ਜਿੰਨਾ ਰੇਤਾ ਸੀ ਉਹ ਧੂੜ ਦਾ ਸੋਨਾ ਬਣ ਗਿਆ। ਫਿਰ ਵੱਲ ਨਿਗਾਹ ਮਰਵਾਈ, ਰਤਨ ਹੀਰੇ ਬਣ ਗਏ ਜਿਹੜੀਆਂ ਗੀਟੀਆਂ ਸਨ। ਕਹਿੰਦੇ ਵੇਖ ਐਡੀ ਤਾਕਤ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੋਈ ਹੈ। ਫਿਰ ਪੈਰੀ ਪੈ ਗਿਆ ਮੀਆਂ ਦੌਲਾ, ਕਹਿਣ ਲੱਗਾ ਜੀ ਐਡੀ ਤਾਕਤ ਹੈ ਕਿ ਜੁੱਤੀ ਕਿਉਂ ਟੁੱਟੀ ਹੈ? ਕਹਿੰਦੇ ਸ੍ਰੀ ਹਰਗੋਬਿੰਦਪੁਰ ਤੋਂ ਤੁਰੇ ਹੋਏ ਹੈ, ਨਵਾਂ ਜੋੜਾ ਸੀ, ਤੁਰਦਿਆਂ ਤੁਰਦਿਆਂ ਘੱਸ ਗਿਆ ਹੈ ਤੇ ਨਾਲੇ ਗਰੀਬੀ ਦਾ ਲਿਬਾਸ ਰੱਖਣਾ, ਉੱਤੋਂ ਬਣ ਕੇ ਚਿਟਕੀਲੇ ਨਹੀਂ ਵਿਖਾਉਣਾ, ਇਸ ਕਰਕੇ ਰਾਖੀ ਹੁੰਦੀ ਹੈ ਗੁਣਾਂ ਦੀ। ਸੁਣ ਕੇ ਮੀਆਂ ਦੌਲਾ ਪੈਰੀ ਪੈ ਗਿਆ ਸੀ। ਇਸ ਪ੍ਰਕਾਰ ਜਿਹੜਾ ਗਰੀਬੀ ਦਾ ਲਿਬਾਸ ਰੱਖਣਾ ਇਹ ਰਾਖਾ ਹੈ, ਗੁਰੂ ਸਾਹਿਬ ਜੀ ਕਹਿੰਦੇ ਹਨ।
ਭਾਉ ਕਰਮ ਕਰ ਜੰਮ ਸੀ,
ਜਿਹੜਾ ਪ੍ਰੇਮ ਕਰਨਾ ਹੈ ਨਾ ਪਰਮੇਸ਼ਰ ਦੇ ਨਾਲ ਤੇ ਕਮਾਈ ਕਰਨੀ ਨਿਸ਼ਕਾਮ ਕਰਮਾਂ ਦੀ, ਤਾਂ ਪ੍ਰੇਮ ਖੇਤੀ ਭਾਵਨਾ ਸੰਘਣੀ ਨੂੰ ਕਹਿੰਦੇ ਜ਼ਿਮੀਂਦਾਰ, ਇਹ ਸੰਘਣੀ ਖੇਤੀ ਨਿਸ਼ਕਾਮ ਕਰਮਾਂ ਦੀ ਕਮਾਈ ਕਰਨੀ ਹੈ ਜਿਹੜੀ, ਇਹ ਭਾਵ ਸੰਘਣੀ ਖੇਤੀ ਜੰਮੇਗੀ। ਭਾਵ ਭਾਵਨਾ ਜਿਹੜੀ ਕਰਨੀ ਹੈ, ਸਰਧਾ ਕਰਨੀ ਹੈ, ਇਸ ਪ੍ਰਕਾਰ ਪ੍ਰੇਮ ਰੂਪੀ ਖੇਤੀ ਇਹ ਸੁੰਦਰ ਜੰਮੇਗੀ।
ਇਹ ਘਰ ਭਾਗ ਸਦੇ
ਉਹਨਾਂ ਦੇ ਅੰਦਰ ਭਾਵ ਪ੍ਰਕਾਸ਼ ਹੋਵੇਗਾ ਗਿਆਨ ਦਾ, ਉਹ ਐਸੀ ਕਮਾਈ ਕਰਨੇ ਕਰਕੇ ਇਸ ਪ੍ਰਕਾਰ ਇਹ ਖੇਤੀ ਜੰਮੇਗੀ। ਜਿਨ੍ਹਾਂ ਦੀ ਉਹ ਸਭ ਗੁਣਾਂ ਦੀ ਖੇਤੀ ਜੰਮਪੀ ਫੇਰ ਘਰ ਭਾਗ ਸਦੇ, ਉਹ ਘਰ ਕਹਿੰਦੇ ਜਿਹਦੇ ਚੰਗੀ ਖੇਤੀ ਲੱਗ ਜੇ ਉਹਦਾ ਸਾਰਾ ਦਲਿੱਦਰ ਚੱਕਿਆ ਜਾਂਦਾ, ਉਹ ਘਰ ਭਾਗ ਸ਼ਾਹੂਕਾਰ ਵੇਖੀ ਦੇ ਬਣੇ ਹੋਏ। ਇਸੇ ਪ੍ਰਕਾਰ ਜਿਨ੍ਹਾਂ ਦੇ ਪ੍ਰੇਮ ਕਰਕੇ ਪਰਮੇਸ਼ੁਰ ਦਾ ਭਾਵ ਪ੍ਰਕਾਸ਼ ਨਿਸ਼ਕਾਮ ਕਰਮਾਂ ਦੀ ਕਮਾਈ ਕਰਕੇ ਜੰਮੇਗਾ, ਪ੍ਰਗਟ ਹੋਵੇਗਾ ਅੰਦਰ, ਉਹ ਘਰ ਭਾਗਤ ਸ਼ਾਹੂਕਾਰ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਨੂੰ ਦੇਖੇ ਜਾਣਗੇ।
ਬਾਬਾ ਮਾਇਆ ਸਾਥ ਨਾ ਹੋ,
ਬਾਬਾ ਹੇ ਪਿਤਾ ਜੀ, ਇਹ ਜਿਹੜੀ ਮਾਇਆ ਦੀ ਤੁਸੀਂ ਇੱਛਾ ਕਰਦੇ ਵੀ ਖੇਤੀ ਕਰਾਈਏ ਤੇ ਮਾਇਆ ਹੋਵੇ, ਇਹ ਮਾਇਆ ਤਾਂ ਪ੍ਰਲੋਕ ਚ ਸਾਥ ਵੀ ਹੋਵੇਗੀ।
ਇਹਨ ਮਾਇਆ ਜਗ ਮੋਹਿਆ,
ਇਸ ਮਾਇਆ ਨੇ ਕੁੱਲ ਦੁਨੀਆਂ ਨੂੰ ਮੋਹਿਤ ਕਰ ਲਿਆ ਹੈ।
ਬਿਰਲਾ ਬੂਝੈ
ਕੋਈ ਕੋਈ ਬਿਰਲਾ ਗੁਰੂ ਸਮਝਦਾ ਹੈ ਕਿ ਮਾਇਆ ਨੂੰ ਨਾਲ ਨੀ ਜਾਣਾ ਹੈ,
ਰਹਾਓ
ਚੰਗੇ ਪੈਸੇ ਲਾਈ ਹੋਈ ਸਫਲੀ ਹੈ,
ਰਹਾਓ ਖਾਣ ਹੱਥ ਕਰ ਆਰ ਜਾ।
ਫਿਰ ਕਹਿੰਦੇ ਜੇ ਤੁਸੀਂ ਕੁਛ ਨੀ ਕਰਨਾ ਇਹਦਾ ਖੇਤੀ, ਮੈਨੂੰ ਪਤਾ ਵੀ ਤੁਸੀਂ ਇੱਥੇ ਵਿੱਚੇ ਖੜੀ ਮਿਰਗਾਂ ਤੋਂ ਘੋੜੀਆਂ ਤੋਂ ਖੁਆਤੀ ਸੀ, ਨਨਕਾਣੇ ਸਾਹਿਬ ਖੇਤੀ ਤੋਂ ਉੱਥੋਂ ਬਜਵਾਈ ਸੀ, ਸੁਲਤਾਨਪੁਰ ਜਾ ਕੇ ਤੁਸੀਂ ਚੰਗੀ ਹੱਟ ਕੀਤੀ ਹੈ ਤੇ ਹੱਟ ਹੀ ਕਰਿਆ ਕਰੋ, ਹੋਰ ਕੁਛ ਨੀ ਕਰਨਾ। ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ,
ਖਾਣ ਹੱਟ ਕਰ ਆਰ ਜਾ।
ਇਹ ਪਿਤਾ ਜੀ ਜਿਹੜੀ ਆਰ ਜਾ ਹੈ ਨਾ ਉਮਰ, ਇਹ ਹਾਣ ਨਾਸ ਹੁੰਦੀ ਜਾਂਦੀ ਹੈ, ਇਹ ਜਿਹੜਾ ਨਿਸ਼ਚਾ ਕਰਨਾ ਹਿਰਦੇ ਚ ਉਹਨੂੰ ਮਿੰਟ ਸਕਿੰਟ ਵਿੱਚ ਜੋ ਦਿਨ ਆਵਰਾ ਸੋ ਦਿਨ ਜਾਹੀ, ਕਰਨਾ ਕੁਝ ਰਹਿਣ ਸਰ ਨਹੀਂ, ਇਹ ਨਾ ਸੁਣਦੀ ਜਾ ਰਹੀ ਹੈ, ਐਸਾ ਵਿਰਾਗ ਕਰਨਾ, ਇਹ ਹੱਟੀ ਬਣਾਉਣਾ ਕਰੋ,
ਸੱਚ ਨਾਮ ਕਰ ਵਸ,
ਸੱਚੇ ਨਾਮ ਵਿੱਚ ਵਸਤੂ ਪਾਉਣਾ ਕਰੀਏ,
ਸੁਰਤ ਸੋਚ ਕਰ ਭਾਂਡ ਸਾਲ।
ਫਿਰ ਮਹਾਰਾਜ ਵਸਤੂਆਂ ਕਹਿੰਦੇ ਭਾਂਡਿਆਂ ਚ ਰੱਖੀ ਦੀਆਂ, ਇਧਰ ਮਹਾਰਾਜ ਸਾਹਿਬ ਕਹਿੰਦੇ ਹਨ,
ਸੁਰਤ ਸੋਚ ਕਰ ਭਾਂਡ ਸਾਲ,
ਜਿਹੜੀ ਸੁਰਤ ਸੋਚ ਪਵਿੱਤਰ ਕਰਨੀ ਹੈ, ਸੁਰਤ ਪਵਿੱਤਰ ਨਿਰਵਕਾਰ ਕਰਨੀ ਹੈ, ਸੁਰਤ ਇਹ ਭਾਂਡਿਆਂ ਦੀ ਜਗ੍ਹਾ ਹੈ, ਜਾਂ ਸੁਰਤ ਸੋਚ ਕਰ ਭਾਂਡ ਸਾਲ, ਸੋਚ ਜਿਹੜੀ ਮਨ ਬਾਣੀ ਸਰੀਰ ਕਰਕੇ ਪਵਿੱਤਰ ਰਹਿਣਾ ਹੈ, ਇਹ ਸੋਚ ਜਿਹੜੀ ਪਵਿੱਤਰਤਾ ਹੈ ਇਹਦਾ ਭਾਂਡਿਆਂ ਦੀ ਸਾਲ ਅਸਥਾਨ ਹੈ, ਜਗ੍ਹਾ ਹੈ, ਸੰਭਾਲੀਏ ਭਾਂਡ ਸਾਲ ਪੌਣ ਸਾਲ ਇਹ ਲਾਹੀ ਬੋਲਦੇ ਹੈ ਇਵੇਂ ਮਾਰੇ ਭਾਂਡਿਆਂ ਦੀ ਜਗ੍ਹਾ ਦੱਸਦੇ ਹਨ
ਇਸ ਵਿੱਚ
ਸੁਰਤ ਨੂੰ ਭਾਂਡਾ ਬਣਾ ਤੇ ਪਵਿੱਤਰ ਜਿਹੜਾ ਕਰਨਾ ਇਹ ਭਾਂਡਿਆਂ ਦਾ ਸਥਾਨ ਬਣਾ
ਇਸ ਵਿੱਚ ਤਿਸ ਨੂੰ ਰੱਖ
ਇਸ ਪਵਿੱਤਰ ਸੁਰਤ ਵਿੱਚ ਤਿਸ ਮਹਾਰਾਜ ਦੇ ਨਾਮ ਰੂਪੀ ਇਸ ਵਸਤੂ ਦੇ ਰੱਖਣਾ ਕਰ
ਬਣ ਜਾ ਰਿਹਾ ਸਿਉ ਵਣਜ ਕਰ
ਬਣਜਾਰੇ ਕੌਣ ਸੰਤ ਤਤ ਵੇਤੇ ਬ੍ਰਹਮ ਗਿਆਨੀ ਮਹਾਂਪੁਰਖ ਜਿਹਨਾਂ ਸਾਸ ਗ੍ਰਾਸ ਨਹੀਂ ਵਿਸਰਦਾ ਉਹਨਾਂ ਦੇ ਸਾਥ ਮਿਲ ਕਰਕੇ ਜਿਹੜਾ ਪਰਮਾਤਮ ਦਾ ਉਪਦੇਸ਼ ਪ੍ਰਾਪਤ ਕਰਨਾ ਹੈ ਇਹ ਬਾਣੀ ਖਰੀਦਣਾ ਕਰੋ ਸੌਦਾ
ਲੈ ਲਾਹਾ ਮਨ ਹੱਸ
ਫਿਰ ਮੁਕਤੀ ਲਾਭ ਲੈ ਕੇ ਮਨ ਚ ਬੜੇ ਪ੍ਰਸੰਨ ਹੋਵੋ
ਸੁਣ ਸਾਸ ਸੌਦਾਗਰੀ
ਪਿਤਾ ਜੀ ਨੂੰ ਸੋਚਿਆ ਦੁਕਾਨ ਤੋਂ ਵੀ ਉਪਰਾਮ ਕਹਿਣ ਲੱਗੇ ਫਿਰ ਜੇ ਤੁਸੀਂ ਫਿਰਨਾ ਵੀ ਚਾਹੁੰਦੇ ਹੋ ਦੇਸਾਂ ਚ ਤਾਂ ਘੋੜਿਆਂ ਦੀ ਸੌਦਾਗਰੀ ਕਰਿਆ ਕਰੋ ਘੋੜਿਆਂ ਦਾ ਵਪਾਰ ਕਰਿਆ ਕਰੋ ਇੱਕ ਮੰਡੀ ਚੋਂ ਲੈ ਜਾ ਕਰੋ ਦੂਜੀ ਮੰਡੀ ਚ ਵੇਚ ਆਇਆ ਕਰੋ ਇਉਂ ਨਾਲੇ ਫਿਰਦੇ ਤੁਰਦੇ ਰਿਹਾ ਕਰੋਂਗੇ ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ ਪਿਤਾ ਜੀ
ਸੁਣ ਸਾਸ ਸੌਦਾਗਰੀ
ਜਿਹੜਾ ਸੱਤ ਸ਼ਾਸਤਰਾਂ ਦਾ ਸੁਣਨਾ ਹੈ ਸੱਤ ਸਰੂਪ ਦਾ ਕਸਮ ਵਾਲੇ ਜਿਹੜੇ ਸ਼ਾਸਤਰ ਹੈ ਉਹਨਾਂ ਦਾ ਜਿਹੜਾ ਸੁਣਨਾ ਹੈ ਇਹੋ ਹੀ ਸੌਦਾਗਰੀ ਕਰਦੇ ਅਸੀਂ ਘੋੜਿਆਂ ਦਾ ਵਪਾਰ ਕਰਦੇ ਹਾਂ
ਸੱਤ ਘੋੜੇ ਲੈ ਚੱਲ
ਜਿਹੜਾ ਸੱਤ ਬੋਲਣਾ ਸੱਤ ਪੁਰਖਾਂ ਦੀ ਸੰਗਤ ਕਰਨੀ ਸਚਿਆਈ ਵਾਲਾ ਜੀਵਨ ਹੋਣਾ ਝੂਠ ਨਾ ਬੋਲਣਾ ਇਹ ਸਤਾਰਕ ਜਿਹੜੇ ਗੁਣ ਹੈ ਇਹ ਘੋੜੇ ਹੈ ਇਹਨਾਂ ਨੂੰ ਲੈ ਕੇ ਚੱਲਣਾ ਕਰੋ
ਹਰ ਚ ਬੰਨ ਕੇ
ਪ੍ਰੋਕ ਵਾਸਤੇ ਜਿਹੜੇ ਚੰਗੇ ਕੰਮ ਕਰਨੇ ਹੈ ਇਹ ਖਰਚ ਬੰਨਣਾ ਕਰੋ ਪੱਲੇ ਚੰਗਾਈਆਂ ਪਰਉਪਕਾਰ ਆਦਿਕ ਨੇਕ ਕੰਮ ਕਰਨੇ
ਮਤ ਮਨ ਜਾਣ ਹੈ ਕੱਲ
ਇਹ ਮਨਾ ਜਾਣੋ ਮਨ ਦੇ ਵਿੱਚ ਕਿ ਕੱਲ ਨੂੰ ਕਰ ਲਾਂਗੇ ਅੱਜ ਨੀ ਹੁੰਦਾ ਕੱਲ ਕਾਲ ਦਾ ਨਾਂ ਹੈ ਕੀ ਪਤਾ ਕੱਲ ਨੂੰ ਕਾਲ ਹੀ ਆ ਜੇ ਹੁਣੇ ਹੀ ਕਰ ਲੈਣਾ ਚਾਹੀਦਾ ਆ ਜਿਵੇਂ ਕਿਹਾ ਮਹਾਰਾਜ ਕਾਲ ਕਰਨ ਤਾਂ ਅਵੇ ਕਰਾ ਉਹ ਕਰਤਾ ਸੋ ਤਾਲ ਜਿਹੜਾ ਕੱਲ ਨੂੰ ਕਰਨਾ ਹੁਣੇ ਕਰ ਲਾ ਜਿਹੜਾ ਹੁਣੇ ਕਰਨਾ ਉਹਨੂੰ ਵੀ ਸੋ ਤਾਲ ਛੇਤੀ ਕਰ ਲੈ ਪਾਛੇ ਕੁਛ ਨਾ ਹੋਏਗਾ ਜੇ ਸਿਰ ਪਰ ਆਵੇ ਕਾਲ ਇਸ ਕਰਕੇ ਇਹ ਮਤ ਜਾਣ ਕੇ ਕੱਲ ਨੂੰ ਕਰ ਲਾਂਗਾ ਅੱਜ ਹੀ ਕਰ ਲੈ ਛੇਤੀ
ਨਿਰੰਕਾਰ ਕਾ ਦੇਸ਼ ਜਾ
ਇਹ ਮੰਡੀਆਂ ਵਿੱਚੋਂ ਮਹਾਰਾਜ ਘੋੜੇ ਖਰੀਦਦੇ ਹੈ ਇਧਰ ਕਹਿੰਦੇ ਨਿਰੰਕਾਰ ਦਾ ਦੇਸ਼ ਕੌਣ ਹੈ ਸਾਧ ਸੰਗਤ ਸਾਧ ਸੰਗਤ ਦੇ ਵੀ ਜਾਣਾ ਕਰ ਮਿਲ
ਕੇ ਮਹੱਲ
ਫਿਰ ਭਾਈ ਮਹੱਲ ਤੁਰਿਆ ਤਦ ਰੂਪੀ ਮਹੱਲ ਦਾ ਸੱਤ ਸਰੂਪ ਰੂਪੀ ਮਹੱਲ ਦਾ ਸੁਖ ਪ੍ਰਾਪਤ ਕਰੇਗਾ
ਲਾਏ ਚਿਤ ਕਰ ਚਾਕਰੀ
ਇਸ ਪ੍ਰਕਾਰ ਕਹਿਣ ਲੱਗੀ ਜੇ ਸੌਦਾਗਰੀ ਨੀ ਕਰਨੀ ਤਾਂ ਕਿਸੇ ਰਾਜੇ ਨੌਕਰੀ ਹੋ ਜਾਓ ਤਾਂ ਹਜ਼ੂਰ ਕਹਿੰਦੇ ਹਨ
ਲਾਏ ਚਿੱਤ ਕਰ ਚਾਕਰੀ
ਜਿਹੜਾ ਪਰਮੇਸ਼ੁਰ ਚਿੱਤ ਲਾਉਣਾ ਹੈ ਚਿੱਤ ਨੂੰ ਬਿਰਤੀ ਨੂੰ ਨਾਮ ਵਿੱਚ ਲਾਉਣਾ ਹੈ ਇਹੋ ਹੀ ਚਾਕਰੀ ਚੰਗੀ ਹੈ ਨੌਕਰੀ
ਮਨ ਨਾਮ ਕਰ ਕੰਮ
ਅਤੇ ਫਿਰ ਸਫਰ ਮਹਿਨਾ ਵਾਲੇ ਜਿਵੇਂ ਪੁਲ ਟੁੱਟੇ ਬਣਾਉਂਦੇ ਹੈ ਹੋਰ ਕਈ ਕੰਮ ਕਰਦੇ ਹੈ ਨੌਕਰੀ ਡਿਊਟੀ ਦਿੰਦੇ ਹੈ ਇਵੇਂ ਜਿਹੜਾ ਨਾਮ ਦਾ ਮੰਨਣ ਕਰਨਾ ਹੈ ਇਹੋ ਹੀ ਕੰਮ ਕਰਨਾ ਕਰੀਏ
ਮਨ ਵਧੀਆ ਕਰ ਧਾਵਣ
ਫਿਰ ਜਦੋਂ ਜੋਰੇ ਅੜ ਜਾਵੇ ਮੋਰਚਾ ਉਸ ਵੇਲੇ ਧਾਵਣਾ ਕਰਦੇ ਧੌਣੀ ਬੋਲਦੇ ਹੈ ਇਧਰ ਆਪ ਕਹਿੰਦੇ ਹਨ
ਮਨ ਵਧੀਆ ਕਰ ਧਾਵਣੀ
ਇਹ ਭਾਈ ਜਿਹੜਾ ਬਦੀਆਂ ਵੱਲੋਂ ਮਨ ਨੂੰ ਬੰਨਣਾ ਹੈ ਬਦੀਆਂ ਵੱਲੋਂ ਖੋਟਿਆਂ ਕੰਮ ਵੱਲੋਂ ਮਨ ਨੂੰ ਰੋਕ ਕੇ ਰੱਖਣਾ ਹੈ ਇਹ ਧੌਣੀ ਕਰੀਏ ਧਾਵਾ ਜਿਵੇਂ ਸੂਰਮੇ ਬੋਲਦੇ ਹੈ ਹੱਲੇ ਦਾ ਕੀਰਤਨ ਵੀ ਇਹ ਧਾਵਾ ਹੀ ਹੁੰਦਾ ਇੱਕ ਮਨ ਨੂੰ ਰੋਕਣ ਵਾਸਤੇ
ਸਾਕੂ ਆਖੇ ਧੰਨ
ਸਤਿਗੁਰੂ ਜੀ ਕਹਿੰਦੇ ਉਹਨਾਂ ਪੁਰਖਾਂ ਨੂੰ ਫਿਰ ਪਰਮੇਸ਼ੁਰ ਸੂਰਮਿਆਂ ਨੂੰ ਜਿਵੇਂ ਰਾਜੇ ਧੰਨ ਕਹਿੰਦੇ ਹੈ ਐ ਉਹਨਾਂ ਨੂੰ ਜਿਹੜੇ ਧਾਵਾ ਕਰਕੇ ਜਿੱਤ ਲੈਂਦੇ ਆ ਕਾਮ ਕ੍ਰੋਧ ਨੂੰ ਉਹਨੂੰ ਵਾਹਿਗੁਰੂ ਧੰਨਤਾ ਦੇ ਯੋਗ ਕਹਿੰਦਾ ਹੈ
ਨਾਨਕ ਵੇਖੈ ਨਜ਼ਰ ਕਰ
ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਭਾਈ ਵੇਖਣਾ ਕਰਦਾ ਹੈ
ਚੜ੍ਹੇ ਚ ਵਗਣ ਬੰਨ
ਫਿਰ ਉਹਨਾਂ ਨੂੰ ਚੌਗਣਾ ਬੰਨ ਰੰਗ ਚੜ੍ਹ ਜਾਂਦਾ ਸਾਧ ਸੰਗਤ ਜੀ ਚੌਗਣਾ ਰੰਗ ਕੀ ਤੁਰਿਆ ਅਵਸਥਾ ਦਾ ਰੰਗ ਆਨੰਦ ਚੜ੍ਹ ਜਾਂਦਾ ਪ੍ਰਾਪਤ ਹੋ ਜਾਂਦਾ ਇਸ ਪ੍ਰਕਾਰ ਚਾਰ ਤਰ੍ਹਾਂ ਦੇ ਲੋਕਾਂ ਵਿੱਚ ਵਿਹਾਰ ਹੈ ਘੋੜਿਆਂ ਦੀ ਸੌਦਾਗਰੀ ਇੱਕ ਖੇਤੀ ਦਾ ਕੰਮ ਇੱਕ ਦੁਕਾਨ ਦਾ ਤੇ ਇੱਕ ਨੌਕਰੀ ਚਾਰੇ ਵਿਹਾਰਾਂ ਦਾ ਉਪਦੇਸ਼ ਦੇ ਕੇ ਪਰਮਾਤਮਾ ਦੀ ਸੂਝ ਪਿਤਾ ਦੇ ਪ੍ਰਸਾਰ ਕਰਕੇ ਆਪਾਂ ਨੂੰ ਸਤਿਗੁਰੂ ਜੀ ਨੂੰ ਉਪਦੇਸ਼ ਦਿੱਤਾ ਹੈ ਲਓ ਹੁਣ ਇੱਥੇ ਸਮਾਪਤੀ ਕਰੀਏ। پہلے پیر پھر دیوان سجے گا
لائے چت کر جاگری من نام کر کام من بدیا کر دامنی ٹاکر آخر تم نانک ویخ نظر کر چڑے چبر بن واحی کا خالصہ واحی کی فتح
بھائی میرا سنجی آج